ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਮਾਈਗ੍ਰੇਸ਼ਨ ਖੇਤਰ ਨਾਲ ਜੁੜੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਨਵਜੋਤ ਕੈਲੇ ਨੇ ਸਾਂਝ ਬਣਾਈ ਆ। ਅੱਜ ਅਸੀਂ ਉਹਨਾਂ ਨਾਲ ਸਾਲ 2019 'ਚ ਹੋਈਆਂ ਵੀਜ਼ਾ ਖੇਤਰ ਦੀਆਂ ਤਬਦੀਲੀਆਂ 'ਤੇ ਚਰਚਾ ਕਰਾਂਗੇ। ਮੁੱਖ ਤੌਰ 'ਤੇ ਇਹਦੇ 'ਚ ਸਕਿੱਲਡ ਮਾਈਗ੍ਰੇਸ਼ਨ, ਵਿਦਿਆਰਥੀ ਵੀਜ਼ਾ, ਪਾਰਟਨਰ ਵੀਜ਼ਾ ਅਤੇ ਮਾਪਿਆਂ ਦੇ ਵੀਜ਼ੇ ਨਾਲ ਸੰਬੰਧਿਤ ਗੱਲਾਂ ਬਾਤਾਂ ਹੋਣਗੀਆਂ। ਅਤੇ ABS ਦੇ 19 ਦਸੰਬਰ ਨੂੰ ਆਏ ਅੰਕੜਿਆਂ ਅਨੁਸਾਰ ਆਸਟ੍ਰੇਲੀਆ ਦੀ ਆਬਾਦੀ 1.5% ਵਧੀ ਆ ਜੇ ਆਪਾਂ 30 ਜੂਨ 2019 ਤੱਕ ਦੇ ਡਾਟੇ ਦੀ ਗੱਲ ਕਰਨੀ ਹੋਵੇ। 3 ਲੱਖ ਲੋਕ ਜੰਮੇ ਨੇ, 1,60,000 ਮੌਤਾਂ ਹੋਈਆਂ। ਜਿੰਨੀਆਂ ਮੌਤਾਂ ਹੋਈਆਂ ਓਨੇ ਹੀ ਪੱਕੇ ਵੀਜ਼ੇ ਦਿੱਤੇ ਗਏ ਆ, ਜਿਹਨੂੰ ਮਾਈਗ੍ਰੇਸ਼ਨ ਦੀ ਦੁਨੀਆ 'ਚ ਕੈਪਿੰਗ ਵੀ ਕਿਹਾ ਜਾਂਦਾ ਕਿ ਸਰਕਾਰ ਨੇ 1,60,000 'ਤੇ ਕੈਪ ਲਾਇਆ ਹੋਇਆ। ਅਤੇ ਨੈੱਟ ਮਾਈਗ੍ਰੇਸ਼ਨ ਦੀ ਗੱਲ ਕਰੀਏ ਤਾਂ 5,36,000 ਆਏ ਨੇ ਅਤੇ 2,97,000 ਨੇ ਆਸਟ੍ਰੇਲੀਆ ਤੋਂ ਚਾਲੇ ਪਾਏ ਨੇ। ਜਮ੍ਹਾਂ ਘਟਾਓ ਦੇ ਹਿਸਾਬ ਨਾਲ 2,38,000 ਲੋਕ ਕੱਚੇ ਪੱਕੇ ਪਿਛਲੇ ਸਾਲ ਦੇ ਟਿਕੇ ਹੋਏ ਨੇ ਆਸਟ੍ਰੇਲੀਆ 'ਚ, ਅਤੇ ਇਹ ਅੰਕੜੇ ਇਦੋਂ ਪਿਛਲੇ ਸਾਲ ਵੀ ਇਹਦੇ ਆਸ ਪਾਸ ਹੀ ਸੀ। ਜੀ ਨਵਜੋਤ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਅਤੇ SBS ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅਤੇ ਧੰਨਵਾਦ ਤੁਹਾਡਾ ਮੈਨੂੰ ਸਰੋਤਿਆਂ ਦੇ ਰੂਬਰੂ ਕਰਨ ਦਾ ਜੀ।
ਹਾਥੀ ਕੇ ਪਾਉਂ ਮੈਂ ਸਬਕਾ ਪਾਉਂ, 100 ਹੱਥ ਰੱਸਾ ਸਿਰੇ 'ਤੇ ਗੰਢ। ਆਖਰੀ ਸਵਾਲ ਮੈਂ ਪਹਿਲਾਂ ਪੁੱਛ ਲੈਣਾ, 2019 ਨੂੰ ਮਾਈਗ੍ਰੇਸ਼ਨ ਦੇ ਲਿਹਾਜ਼ ਨਾਲ ਕਿਵੇਂ ਦੇਖਦੇ ਹੋ ਅਤੇ 2020 'ਚ ਕੀ ਉਮੀਦ ਕਰੀਏ?
ਬਾਕੀ ਤਾਂ ਗਰੇਵਾਲ ਸਾਹਿਬ ਤੁਸੀਂ ਦੱਸ ਹੀ ਦਿੱਤਾ ਵੀ ਜਿਹੜੀ ਨੈੱਟ ਮਾਈਗ੍ਰੇਸ਼ਨ ਆ 2,38,000 ਵਧੀ ਆ। ਮੈਂ ਥੋੜ੍ਹਾ ਜਿਹਾ ਇਹਦੇ ਵਿੱਚ ਹੋਰ ਐਡ ਕਰ ਦੇਣਾ ਚਾਹੂੰਗਾ। 1,60,000 ਦਾ ਕੋਟਾ ਹੁੰਦਾ ਜੀ ਮਾਈਗ੍ਰੇਸ਼ਨ ਦਾ ਹਰ ਸਾਲ ਦਾ। ਉਹ 1,60,000 ਦੇ ਵਿੱਚ ਪਾਰਟਨਰ ਵੀਜ਼ੇ, ਫੈਮਿਲੀ ਵੀਜ਼ੇ, ਪੇਰੈਂਟ ਵੀਜ਼ੇ, ਨਿਊਜ਼ੀਲੈਂਡ ਦੀ ਸਕਿੱਲਡ ਮਾਈਗ੍ਰੇਸ਼ਨ, ਸਕਿੱਲਡ ਮਾਈਗ੍ਰੈਂਟ, ਇੰਡੀਪੈਂਡੈਂਟ ਸਕਿੱਲਡ, ਜਿੰਨੇ ਬਿਜ਼ਨਸ ਮਾਈਗ੍ਰੈਂਟ ਨੇ ਸਾਰੇ ਆਉਂਦੇ ਨੇ। ਪਰ ਜਿਹੜਾ ਮੇਨ ਫੋਕਸ ਹੁੰਦਾ ਆਪਣੇ ਪ੍ਰਵਾਸੀ ਭਾਈਚਾਰੇ ਦਾ, ਪ੍ਰਵਾਸੀ ਭਾਈਚਾਰੇ ਦੇ ਵਿੱਚੋਂ ਆਪਣੇ ਉੱਤਰੀ ਭਾਰਤ ਤੋਂ ਜਿਹੜੇ ਪੰਜਾਬੀ ਇੱਥੇ ਆਉਂਦੇ ਨੇ, ਉਹਨਾਂ ਦਾ ਫੋਕਸ ਹੁੰਦਾ ਵੀ ਆਸਟ੍ਰੇਲੀਆ ਦੀ PR ਕਿਵੇਂ ਲੈਣੀ ਆ। ਉਹ PR ਦੇ ਵਿੱਚ ਆਉਂਦੇ ਨੇ ਸਕਿੱਲਡ ਇੰਡੀਪੈਂਡੈਂਟ ਵੀਜ਼ਾ। ਜੇ ਮੈਂ ਉਹਦੀ ਗੱਲ ਕਰਾਂ, ਪਿਛਲੇ ਸਾਲ 20 ਤੋਂ 25,000, ਜੇ ਮੈਂ ਗਲਤ ਨਾ ਹੋਵਾਂ, ਇੰਨੇ 1,60,000 ਚੋਂ ਪੱਕੇ ਹੋਏ ਸੀ, ਜਿਹੜੇ ਦੇ ਵਿੱਚੋਂ ਜ਼ਿਆਦਾ ਗਿਣਤੀ ਵਿਦਿਆਰਥੀ ਜਿਹੜੇ ਇੱਥੇ ਆ ਕੇ ਪੱਕੇ ਹੁੰਦੇ ਆ। ਤੇ ਇਸ ਵਾਰ ਵੀ ਸਰਕਾਰ ਦਾ ਰੁੱਖ ਉਹ 20,000 ਦੇ ਆਸ ਪਾਸ ਹੀ ਹੋਣੀ ਹੈ ਗਰੇਵਾਲ ਸਾਹਿਬ, ਜਿਹੜੀ ਫਿਗਰ ਆ। ਤੇ ਹੁਣ ਬਹੁਤ ਸਾਰੀਆਂ ਚੇਂਜਸ ਆਈਆਂ ਨੇ। ਜੇ ਸਰਕਾਰ ਇਸ ਸਾਲ ਦੀ ਗੱਲ ਕਰਾਂ, ਜਦੋਂ 1 ਜੁਲਾਈ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰਾਂ, ਜਿਹੜੀ ਉਹ 23,000 ਤੋਂ 25,000 ਦੀ ਫਿਗਰ ਆ ਇੰਡੀਪੈਂਡੈਂਟ ਇਨਵੀਟੇਸ਼ਨ ਦੇ ਲਈ, ਜੇ ਇੱਦਾਂ ਹੀ ਚੱਲਦਾ ਰਿਹਾ ਤਾਂ ਉਹ ਵੀ ਕੋਟਾ ਪੂਰਾ ਨਹੀਂ ਹੋਣਾ। ਮਤਲਬ ਕਿ ਕੁੱਲ ਬਣਾ ਕੇ ਵਿਦਿਆਰਥੀਆਂ ਲਈ ਪੈਨਿਕ ਦਾ ਮਾਹੌਲ ਬਣਿਆ ਹੋਇਆ। ਪਰਮਾਨੈਂਟ ਰੈਜੀਡੈਂਸੀ ਲੈਣੀ ਔਖੀ ਤਾਂ ਵੀ ਹੋਈ ਪਈ ਆ ਕਿਉਂਕਿ ਸਰਕਾਰ ਜਿਹੜੀ ਇਨਵੀਟੇਸ਼ਨ ਆ, ਜਿਹੜਾ ਕੋਟਾ, ਉਹਨੂੰ ਪੂਰਾ ਭਰ ਨਹੀਂ ਰਹੀ
ਜੀ। ਤੇ ਇਹ ਜਿਹੜਾ 23,000 ਆ, ਇਹ 1,60,000 ਦੇ ਵਿੱਚ ਆਊਗਾ?
ਇਹ ਉਹਦੇ ਵਿੱਚ ਹੀ ਹੁੰਦਾ ਜੀ। ਹੁਣ ਉਹਨਾਂ ਨੇ ਓਰਿਜਿਨਲ ਕਹਿਤਾ ਵੀ ਟੋਟਲ 25,000 ਹੋ ਗਏ, 2,000 ਉਹਨਾਂ ਨੇ 16 ਨਵੰਬਰ ਤੋਂ ਇਹਦੇ ਵਿੱਚ ਹੋਰ ਪਲੇਸਿਸ ਵਧਾ ਤੀਆਂ, ਕਿਉਂਕਿ ਗੋਲਡ ਕੋਸਟ, ਬਹੁਤ ਸਾਰੇ ਓਰਿਜਿਨਲ ਏਰੀਆ ਉਹਨਾਂ ਨੇ ਐਕਸਪੈਂਡ ਕੀਤੇ ਆ। ਉਹ ਇੱਕ ਚੰਗੀ ਖਬਰ ਆ, ਪਰ ਚੰਗੀ ਖਬਰ ਦਰੁਸਤ ਉਦੋਂ ਹੋਊਗੀ, ਪ੍ਰੈਕਟੀਕਲੀ ਅਸਲੀਅਤ, ਅਸਲੀ ਜਾਮਾ ਉਹਨੂੰ ਉਦੋਂ ਬਣਾਇਆ ਜਾਣਾ ਜੇ ਉਹ 25,000 ਦੀਆਂ 25,000 ਪਲੇਸਿਸ 19-20 ਦੇ ਵਿੱਤੀ ਵਰ੍ਹੇ ਦੇ ਵਿੱਚ ਪੂਰੀਆਂ ਕੀਤੀਆਂ ਜਾਂਦੀਆਂ।
ਉਹ ਟੀਮ ਤਾਂ ਭਾਵੇਂ ਤੁਸੀਂ 35 ਖਿਡਾਰੀਆਂ ਦੀ ਚੁਣ ਲਓ ਤੇ ਟੀਵੀ 'ਤੇ ਤਾਂ 11 ਹੀ ਆਉਣੇ ਆ ਨਾ।
ਬਿਲਕੁਲ ਜੀ, ਆਪਾਂ ਤਾਂ ਗੱਲ ਜੇ 25,000 ਦਾ 25,000 ਫਿੱਲ ਹੋ ਜਾਂਦੀਆਂ ਨੇ ਤਾਂ ਵੀ ਮੈਂ ਕਹੂੰਗਾ ਜਿਹੜਾ ਇੰਨਾ ਕੰਪੀਟੀਸ਼ਨ ਆ, 100-100, 110-110 ਪੁਆਇੰਟਾਂ 'ਤੇ ਸਕਿੱਲਡ ਮਾਈਗ੍ਰੇਸ਼ਨ ਤੁਰੀ ਫਿਰਦੀ ਹੈ ਇਨਵੀਟੇਸ਼ਨ, ਉਹ ਬਹੁਤ ਥੱਲੇ ਆ ਸਕਦੇ ਨੇ।
ਅਤੇ ਆਪਾਂ ਹੁਣ ਇਕੱਲੇ ਇਕੱਲੇ ਵੀਜ਼ੇ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਤਾਂ ਵਿਦਿਆਰਥੀ ਵੀਜ਼ਾ ਹੀ ਆਉਂਦਾ ਉੱਥੇ, ਕਿਉਂਕਿ ਭਾਰਤ ਵਿੱਚ ਖਾਸ ਤੌਰ 'ਤੇ ਜਹਾਜ਼ ਦੀ ਬਾਰੀ ਨੂੰ ਹੱਥ ਪਾਉਣ ਲਈ ਬੜੇ ਲੋਕ ਤਤਪਰ ਨੇ, ਆਇਲਟਸ ਦੀਆਂ ਥਾਂ ਥਾਂ ਦੁਕਾਨਾਂ ਖੁੱਲੀਆਂ ਚੁਬਾਰਿਆਂ 'ਚ।
ਹਾਂਜੀ ਬਾਈ ਜੀ, ਜਿਹੜਾ ਵਿਦਿਆਰਥੀ ਵੀਜ਼ਾ, ਇਹਦੇ ਤੋਂ ਹੀ PR ਨਿਕਲਦੀ ਹੈ ਜ਼ਿਆਦਾਤਰ, ਜਿਹੜੀ ਆਪਣੇ ਖਾਸ ਪੰਜਾਬੀ ਭਾਈਚਾਰਾ ਜਿਹਦੇ ਨਾਲ ਜੁੜਿਆ ਹੋਇਆ। ਹੁਣ ਜੇ ਵਿਦਿਆਰਥੀ ਵੀਜ਼ੇ ਦੀ ਗੱਲ ਕਰੀਏ, ਆਸਟ੍ਰੇਲੀਅਨ ਸਰਕਾਰ ਨੇ ਵਿਦਿਆਰਥੀਆਂ ਦੀ ਗਿਣਤੀ ਜਿਹੜੀ ਇੰਟਰਨੈਸ਼ਨਲ ਸਟੂਡੈਂਟ ਨੇ ਉਹ ਘਟਾਈ ਨਹੀਂ, ਉਹ ਵਧੀ ਹੋਈ ਆ, ਹਰ ਸਾਲ ਵਧੀ ਹੋਈ ਆ, ਕਿਉਂਕਿ ਉੱਥੋਂ ਪੈਸਾ ਬਣਦਾ। ਕੁੱਲ ਮਿਲਾ ਕੇ ਜਿੱਥੇ ਪੈਸਾ ਆਉਂਦਾ ਉੱਥੇ ਹਰ ਇੱਕ ਸਰਕਾਰ ਇੰਟਰਸਟਡ ਆ। ਮੈਂ ਗਲਤ ਨਾ ਹੋਵਾਂ ਤਾਂ ਸੈਕਿੰਡ ਬਿਗੈਸਟ ਐਕਸਪੋਰਟ ਆਸਟ੍ਰੇਲੀਅਨ ਐਜੂਕੇਸ਼ਨ ਆ ਇਕੋਨੋਮੀ ਦੀ, ਆਸਟ੍ਰੇਲੀਆ ਦੇ ਲਿਹਾਜ਼ ਦੇ ਨਾਲ। ਸੋ ਇਸ ਦੇ ਵਿੱਚ ਪਿਛਲੇ 6 ਮਹੀਨਿਆਂ ਦੇ ਵਿੱਚ ਬਹੁਤ ਸਾਰੀਆਂ ਚੇਂਜਸ ਆਈਆਂ ਨੇ। ਜਿਹੜੀ ਵੱਡੀ ਚੇਂਜ ਆ ਉਹ ਮੇਰਾ ਖਿਆਲ ਆ ਐਂਡ ਆਫ ਸਪਟੈਂਬਰ ਆਈ ਸੀ, ਜੇ ਮੈਂ ਗਲਤ ਨਾ ਹੋਵਾਂ ਤਾਂ 27 ਸਪਟੈਂਬਰ 2019 ਨੂੰ ਆਈ ਸੀ। ਇੱਕ ਰਿਸਕ ਫੈਕਟਰ ਹੁੰਦੇ ਆ ਜੀ, ਹਰੇਕ ਕੰਟਰੀ ਦਾ ਰਿਸਕ ਫੈਕਟਰ ਆ। ਇੱਦਾਂ ਹੀ ਇੰਡੀਆ ਦੇ ਪਾਸਪੋਰਟ ਦਾ ਰਿਸਕ ਫੈਕਟਰਾਂ ਨੂੰ ਅਸੈਸਮੈਂਟ ਲੈਵਲ ਉਹਦੇ ਹਿਸਾਬ ਨਾਲ ਨਿਰਧਾਰਿਤ ਕੀਤੇ ਜਾਂਦੇ ਨੇ, ਉਹ 2 ਤੋਂ 3 ਹੋ ਗਿਆ ਜੀ। ਮਤਲਬ ਕਿ ਇਮੀਗ੍ਰੇਸ਼ਨ ਰਿਸਕ ਇੰਡੀਅਨ ਪਾਸਪੋਰਟ ਹੋਲਡਰ ਦਾ ਆਸਟ੍ਰੇਲੀਆ ਆਉਣ ਲਈ ਹੁਣ ਵੱਧ ਮੰਨਿਆ ਜਾਂਦਾ।
ਕੀ ਅਸਰ ਪਿਆ ਜੀ ਉਹਦਾ?
ਉਹਦਾ ਅਸਰ ਇਹ ਪਿਆ ਜੀ, ਪਹਿਲਾਂ ਜਦੋਂ ਤੁਸੀਂ ਲੈਵਲ 2 ਯੂਨੀਵਰਸਿਟੀ ਦੇ ਵਿੱਚ ਜਾਂ ਐਜੂਕੇਸ਼ਨ ਪ੍ਰੋਵਾਈਡਰ ਦੇ ਵਿੱਚ ਵਿਦਿਆਰਥੀ ਇੱਥੇ ਐਪਲੀਕੇਸ਼ਨ ਦਾਇਰ ਕਰਦਾ ਸੀ ਤਾਂ ਵੀਜ਼ਾ ਐਪਲੀਕੇਸ਼ਨ ਲਾਉਣ ਲਈ ਫਾਈਨੈਂਸ਼ੀਅਲ ਕਪੈਸਿਟੀ ਡਿਸਕ੍ਰੈਸ਼ਨਰੀ ਹੁੰਦੀ ਸੀ। ਹੁਣ ਜੇ ਲੈਵਲ 2 ਜਾਂ ਇਸ ਤੋਂ ਉੱਪਰ ਲੈਵਲ 3-4 ਦਾ ਕੋਈ ਐਜੂਕੇਸ਼ਨ ਪ੍ਰੋਵਾਈਡਰ ਆ ਤੇ ਉੱਥੇ ਕੋਈ ਵਿਦਿਆਰਥੀ ਪੜ੍ਹਨਾ ਚਾਹੁੰਦਾ ਤਾਂ ਲਾਜ਼ਮੀ ਹੋ ਗਿਆ ਜੀ ਫਾਈਨੈਂਸ਼ੀਅਲ ਦਿਖਾਉਣੇ, ਠੀਕ ਆ। ਤੇ ਉਹ ਫਾਈਨੈਂਸ਼ੀਅਲ ਦੇ ਵਿੱਚ ਵੀ ਚੇਂਜ ਆਈ ਆ, ਉਹ ਥੋੜ੍ਹੇ ਥੋੜ੍ਹੇ ਫਿਗਰ ਹਰ ਸਾਲ ਵੱਧਦੇ ਆ ਤੇ ਉਹ ਵਧੀ ਆ। ਇਸ ਤੋਂ ਬਿਨਾਂ ਇੱਕ ਮੇਜਰ ਚੇਂਜ ਆਈ ਆ ਜਿਹੜਾ ਆਸਟ੍ਰੇਲੀਅਨ ਸਰਕਾਰ ਦਾ ਰੁੱਖ ਆ ਗਰੇਵਾਲ ਸਾਹਿਬ, ਉਹ ਸਟੂਡੈਂਟ ਨੂੰ ਡਾਈਵਰਟ ਕਰਨ ਦਾ ਰੀਜਨਲ ਆਸਟ੍ਰੇਲੀਆ ਦੇ ਵਿੱਚ। ਹੁਣ ਤੱਕ ਜੇ ਆਪਾਂ ਅੰਕੜਿਆਂ ਦੀ ਗੱਲ ਕਰੀਏ ਟੋਟਲ ਇਨਰੋਲਮੈਂਟ ਦਾ 3-5% ਹਿੱਸਾ ਪੇਂਡੂ ਏਰੀਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ ਜਾਂ ਰੀਜਨਲ ਆਸਟ੍ਰੇਲੀਆ ਕਹਿ ਦਿੰਦੇ ਹਾਂ, ਉਹਦੇ ਵਿੱਚ ਸੀ। ਹੁਣ ਸਰਕਾਰ ਨੇ ਇੱਕ ਵੱਡੀ ਤਬਦੀਲੀ ਲੈ ਆਂਦੀ, ਆਸਟ੍ਰੇਲੀਆ ਨੂੰ ਵਿਦਿਆਰਥੀ ਵੀਜ਼ੇ ਦੇ ਹਿਸਾਬ ਨਾਲ 3 ਕੈਟੇਗਰੀਆਂ 'ਚ ਵੰਡਤਾ। ਪਹਿਲੀਆਂ ਨੂੰ ਬੋਲਦੇ ਆ ਮੇਜਰ ਸਿਟੀਜ਼, ਦੂਜੀਆਂ ਨੂੰ ਬੋਲਦੇ ਆ ਸਿਟੀਜ਼ ਜਾਂ ਮੇਜਰ ਰੀਜਨਲ ਸੈਂਟਰ, ਤੇ ਤੀਜੀ ਕੈਟੇਗਰੀ ਆ ਅਦਰ ਰੀਜਨਲ ਏਰੀਆ ਜਿਹਨਾਂ ਨੂੰ ਆਪਾਂ ਨੋਰਮਲ ਰੀਜਨਲ ਸੈਂਟਰ ਬੋਲਦੇ ਹਾਂ। ਹੁਣ ਉਹਨਾਂ ਨੇ ਮੇਜਰ ਸਿਟੀਜ਼ ਦੇ ਵਿੱਚ 3 ਸਿਟੀਜ਼ ਰੱਖੀਆਂ ਨੇ, ਸਿਡਨੀ, ਬ੍ਰਿਸਬਨ ਤੇ ਮੈਲਬਨ। ਉਸ ਤੋਂ ਬਾਅਦ ਜਿਹੜੇ ਇਦੋਂ ਛੋਟੇ ਸਿਟੀ ਨੇ ਜਿਹਦੇ ਵਿੱਚ ਪਰਥ ਵੀ ਆਉਂਦਾ, ਐਡੀਲੇਡ ਵੀ ਆਉਂਦਾ, ਗੋਲਡ ਕੋਸਟ ਵੀ ਆਉਂਦਾ, ਸਨਸ਼ਾਈਨ ਕੋਸਟ ਵੀ ਆਉਂਦਾ, ਈਵਨ ਕਿ ਵਿਕਟੋਰੀਆ ਦਾ ਜਲੌਂਗ ਵੀ ਆਉਂਦਾ, ਉਹਨੂੰ ਬੋਲ ਦਿੰਦੇ ਆ ਇਹ ਮੇਜਰ ਰੀਜਨਲ ਸੈਂਟਰ। ਜਿਹੜੇ ਬਾਕੀ ਦੇ ਏਰੀਆ ਬਚ ਗਏ ਉਹਨਾਂ ਨੂੰ ਬੋਲਿਆ ਜਾਂਦਾ ਰੀਜਨਲ ਅਦਰ ਰੀਜਨਲ ਏਰੀਆ। ਹੁਣ ਇਹਦੇ ਵਿੱਚ ਇੱਕ ਬਹੁਤ ਧਿਆਨ ਦੇਣ ਵਾਲੀ ਗੱਲ ਆ, ਜਦੋਂ ਕੋਈ ਵਿਦਿਆਰਥੀ ਇੱਥੇ ਆ ਕੇ ਬੈਚਲਰ ਜਾਂ ਮਾਸਟਰ ਦੀ ਪੜ੍ਹਾਈ ਕਰਦਾ 2 ਸਾਲ ਜਾਂ 2 ਸਾਲ ਤੋਂ ਵੱਧ ਦੀ, ਤਾਂ ਉਹਨੂੰ ਇੱਕ ਗ੍ਰੈਜੂਏਟ ਵਰਕ ਵੀਜ਼ਾ ਮਿਲਦਾ, ਜਿਹਨੂੰ ਪੋਸਟ ਸਟੱਡੀ ਵਰਕ ਪਰਮਿਟ ਵੀ ਕਹਿ ਸਕਦੇ ਹੋ, ਜਾਂ ਸਿੱਧੇ ਲਫ਼ਜ਼ਾਂ ਦੇ ਵਿੱਚ ਟੈਂਪਰੇਰੀ ਰੈਜੀਡੈਂਸ ਜਿਹਨੂੰ TR ਬੋਲਦੇ ਆ। ਹੁਣ ਜੇ ਤੁਸੀਂ ਮੇਜਰ ਸਿਟੀ ਮਤਲਬ ਕਿ ਸਿਡਨੀ, ਬ੍ਰਿਸਬਨ, ਮੈਲਬਨ ਤੋਂ ਪੜ੍ਹਦੇ ਹੋ ਤਾਂ ਉਹ TR ਤੁਹਾਨੂੰ 2 ਸਾਲ ਦੀ ਮਿਲਣੀ ਆ। ਜੇ ਮੇਜਰ ਰੀਜਨਲ ਸੈਂਟਰ ਫੋਰ ਐਗਜ਼ਾਮਪਲ ਜਲੌਂਗ, ਐਡੀਲੇਡ, ਪਰਥ ਜਾਂ ਗੋਲਡ ਕੋਸਟ ਤੋਂ ਪੜ੍ਹਦੇ ਹੋ ਤਾਂ ਤੁਹਾਨੂੰ ਉਹ ਵੀਜ਼ਾ ਜਿਹੜਾ 3 ਸਾਲ ਲਈ ਮਿਲਿਆ ਕਰੂ। ਜੇ ਅਦਰ ਰੀਜਨਲ ਏਰੀਆ ਤੋਂ ਆਪਣੀ ਪੜ੍ਹਾਈ ਪੂਰੀ ਕਰਦੇ ਹੋ ਤਾਂ ਟੈਂਪਰੇਰੀ ਰੈਜੀਡੈਂਸ ਆ ਜਿਹੜੀ ਉਹ 4 ਸਾਲ ਦੀ ਮਿਲਿਆ ਕਰੂਗੀ। ਇਹ ਇੱਕ ਵੱਡੀ ਚੇਂਜ ਆ, ਇਹ ਰੀਜਨਲ ਐਜੂਕੇਸ਼ਨ ਦੇ ਫੇਵਰ ਦੇ ਵਿੱਚ ਆ। ਇਸ ਕਰਕੇ ਮੈਂ ਸਾਰੇ ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦਾ, ਜਿਹੜੇ ਸਰੋਤੇ ਇੰਡੀਆ ਤੋਂ ਇੱਥੇ ਪੜ੍ਹਨ ਲਈ ਆ ਰਹੇ ਆ ਉਹ ਘੱਟ ਤੋਂ ਘੱਟ ਮੇਜਰ ਰੀਜਨਲ ਸੈਂਟਰ ਵਾਲੇ ਐਜੂਕੇਸ਼ਨ ਪ੍ਰੋਵਾਈਡਰ ਚੂਜ਼ ਕਰਨ, ਤਾਂ ਕਿ ਤੁਹਾਡੀ ਜਿਹੜੀ ਸਟੱਡੀ ਆ ਉਹ ਕੰਪਲੀਟ ਹੋਣ ਤੋਂ ਬਾਅਦ ਤੁਹਾਨੂੰ ਜਿਹੜੇ ਫੁੱਲ ਟਾਈਮ ਵਰਕ ਰਾਈਟ ਮਿਲਣੇ ਆ ਉਹ ਘੱਟੋ ਘੱਟ 3 ਸਾਲ ਦੇ ਮਿਲਣ। ਜੇ ਕਿਤੇ ਕੇਂਦ ਵਗੈਰਾ ਜਾਂ ਆਰਮੀ ਡੇਲ ਕਹਿ ਸਕਦੇ ਹੋ ਜਾਂ ਤੁਸੀਂ ਬੈਂਡੀਗੋ ਪੜ੍ਹਦੇ ਹੋ ਜਾ ਕੇ, ਤਾਂ ਜੇ ਤੁਸੀਂ ਮਾਸਟਰ ਜਾਂ ਬੈਚਲਰ ਦੀ ਪੜ੍ਹਾਈ ਕਰਦੇ ਹੋ ਤਾਂ 4 ਸਾਲ ਦਾ ਵੀਜ਼ਾ ਸਰਕਾਰ ਨੇ ਤੁਹਾਨੂੰ ਉੱਦਾਂ ਹੀ ਦੇ ਦੇਣਾ ਪੱਕੇ ਹੋਣ ਲਈ, ਕੰਮ ਕਰਨ ਲਈ। ਉਹ 4 ਸਾਲਾਂ ਦੇ ਵਿੱਚ ਤਾਂ ਤੁਸੀਂ ਇੱਕ ਨਵੀਂ ਪੜ੍ਹਾਈ ਕਰਕੇ ਨਵੇਂ ਸਿਰਿਓਂ ਇੱਕ ਨਵੀਂ ਐਕੂਪੇਸ਼ਨ ਅਸੈਸ ਕਰਵਾ ਕੇ ਵੀ ਪੱਕੇ ਹੋ ਸਕਦੇ ਹੋ। ਇਹ ਇੱਕ ਚੰਗੀ ਖਬਰ ਆ ਜੀ। ਨਾਲ ਉਹਨਾਂ ਨੇ ਇਹ ਕਹਿਤਾ ਵੀ ਪੱਕੇ ਹੋਣ ਦੇ ਲਈ ਜਿਹੜੇ ਲੋਕ ਰੀਜਨਲ ਏਰੀਆ ਜਾਂ ਮੇਜਰ ਰੀਜਨਲ ਸੈਂਟਰ ਤੋਂ ਆਪਣੀ ਪੜ੍ਹਾਈ ਕਰਨਗੇ ਉਹਨਾਂ ਨੂੰ ਇੱਕ ਸਪੈਸ਼ਲ ਲਿਸਟ ਆ ਜਿਹਨੂੰ ਬੋਲਦੇ ਆ ਰੀਜਨਲ ਅਕੂਪੇਸ਼ਨ ਲਿਸਟ, ਉਹਦੇ ਵਿੱਚ ਜ਼ਿਆਦਾ ਅਕੂਪੇਸ਼ਨ ਨੇ, ਉਹਦਾ ਕੋਟਾ ਵੀ 23,000 ਤੋਂ ਪੱਕੇ ਹੋਣ ਲਈ 25,000 ਕਰ ਦਿੱਤਾ ਗਿਆ, ਉਹਨਾਂ ਨੂੰ ਉਹ ਐਕਸੈਸ ਕਰ ਸਕਦੇ ਆ। ਇਹ ਆ ਜੀ ਵੱਡੀ ਚੇਂਜ ਮੈਂ ਕਹਿ ਸਕਦਾ ਵਿਦਿਆਰਥੀ ਵੀਜ਼ੇ ਜਿਹਨਾਂ ਨੇ ਇੱਥੇ ਪੜ੍ਹਨਾ।
ਜੀ ਇਹਦੇ ਨਾਲ ਨਾਲ ਗੱਲ ਤੁਰਦੀ ਆ, ਜਦੋਂ ਵਿਦਿਆਰਥੀ ਉੱਥੇ ਬੈਠਾ ਅਸੈਸ ਕਰਦਾ, ਕੀ ਕੋਈ ਸ਼ੋਰ ਸ਼ੋਟ ਢੰਗ ਤਰੀਕਾ ਹੈਗਾ ਵੀ ਫਲਾਨਾ ਕੋਰਸ ਫਲਾਨੀ ਪੜ੍ਹਾਈ ਆ ਜਿਹਦਾ ਆਸਟ੍ਰੇਲੀਆ 'ਚ ਬੋਲਬਾਲਾ, ਵੀ ਜੇ ਉਹ ਆਪਾਂ ਅੱਖਾਂ ਮੀਚ ਕੇ ਉਹ ਕਰ ਲਈਏ ਤਾਂ ਹੋ ਸਕਦਾ ਕਿ PR ਨੂੰ ਜਾਂਦਾ ਰਾਹ ਥੋੜ੍ਹਾ ਜਿਹਾ ਉਹ 'ਚ ਕੰਢੇ ਘੱਟ ਹੋਣ, ਪੱਥਰ ਕਾਂਕਰ ਘੱਟ ਹੋਣ, ਸੌਖਾ ਹੋਵੇ, ਸਾਹ ਘੱਟ ਚੜ੍ਹੇ?
ਹਾਂਜੀ, ਸ਼ੋਰ ਸ਼ੋਟ ਤਾਂ ਜੀ ਮੈਡੀਕਲ ਰਿਲੇਟਡ ਜਿਹੜੀ ਪੜ੍ਹਾਈ ਆ ਉਹ ਆ, ਉਹਦੇ ਵਿੱਚ ਜੇ ਸ਼ੋਰ ਸ਼ੋਟ ਆ। ਹੁਣ ਅੱਗੇ ਤਾਂ ਆਪਾਂ ਕਹਿੰਦੇ ਸੀ ਕਿਤੋਂ ਵੀ ਜਾ ਕੇ ਨਰਸਿੰਗ ਕਰ ਲਓ ਪੱਕੇ ਹੋ ਜਾਓਗੇ, ਹੁਣ ਉਹ ਨਹੀਂ ਰਿਹਾ। ਹੁਣ ਇਹ ਆ ਜੇ ਤੁਸੀਂ ਰੀਜਨਲ ਥਾਊਨ ਦੇ ਵਿੱਚੋਂ ਬੈਚਲਰ ਆਫ ਨਰਸਿੰਗ ਕਰਦੇ ਹੋ ਤਾਂ ਆਲਮੋਸਟ ਸਰਟਨ ਆ ਆਸਟ੍ਰੇਲੀਆ ਦਾ ਪਾਸਪੋਰਟ ਮਿਲ ਜਾਣਾ।
ਤੇ ਇੱਕ ਜਿਹੜਾ ਬਾਰ ਬਾਰ ਕਿਹਾ ਜਾਂਦਾ ਕਿ ਜਿਹੜੀ ਆ ਕਾਰਪੈਂਟਰੀ ਆ ਜਾਂ ਜਿਹੜੇ ਕਿੱਤਾ ਮੁਖੀ ਕੋਰਸ ਨੇ ਵੀ ਉਹਨਾਂ ਵੱਲ ਫਿਰ ਵੀ ਥੋੜ੍ਹਾ ਜਿਹਾ ਝੁਕਾਅ ਜ਼ਿਆਦਾ ਹੋਣਾ ਚਾਹੀਦਾ। ਪਹਿਲਾਂ ਲੋਕ ਜਿਵੇਂ ਅਕਾਊਂਟਿੰਗ 'ਚ ਆਉਂਦੇ ਸੀ, ਕੁੱਕਰੀ 'ਚ ਆਉਂਦੇ ਸੀ, ਹੋਸਪਿਟੈਲਿਟੀ 'ਚ ਆਉਂਦੇ ਸੀਗੇ, ਕੀ ਹੁਣ ਉਹ ਕਾਰਪੈਂਟਰੀ ਜਾਂ ਆਟੋਮੋਬਾਈਲ ਇੰਡਸਟਰੀ ਵੱਲ ਨੂੰ ਤੁਹਾਨੂੰ ਲੱਗਦਾ ਝੁਕਾਅ ਵੱਧ ਰਿਹਾ?
ਤੁਸੀਂ ਬੜਾ ਸੋਹਣਾ ਕੁਐਸਚਨ ਪੁੱਛਿਆ ਜੀ। ਇਹ ਜਿਹੜੇ ਟ੍ਰੇਡ ਐਕੂਪੇਸ਼ਨਸ ਨੇ, ਇਹ ਇਹਦਾ ਵੀ ਇੱਕ ਤਰੀਕਾ ਜੀ ਪੱਕੇ ਹੋਣ ਲਈ। ਲੋਕ ਜਿੰਨੇ ਵੀ ਸਟੂਡੈਂਟ ਉੱਥੋਂ ਆਉਂਦੇ ਆ, ਇਹਦੇ ਵਿੱਚ ਸਕਸੈਸਫੁਲ ਪਰਮਾਨੈਂਟ ਰੈਜੀਡੈਂਸੀ ਤੱਕ ਉਹੀ ਹੁੰਦੇ ਆ ਜਿਹੜਾ ਆਪਣਾ ਮੇਜਰ ਕੋਰਸ, ਮਤਲਬ ਕਿ ਬੈਚਲਰ ਜਾਂ ਮਾਸਟਰ ਡਿਗਰੀ ਕਰਦੇ ਹੋਏ ਨਾਲ ਹੀ ਪੈਰਲਲ ਕਿਸੇ ਟ੍ਰੇਡ ਦੀ ਪੜ੍ਹਾਈ ਕਰਦੇ ਆ। ਪੁਆਇੰਟ ਆਫ ਕਲੇਮ ਕਰਦੇ ਆ ਉਹ ਬੈਚਲਰ ਡਿਗਰੀ ਦੇ, ਟੈਂਪਰੇਰੀ ਰੈਜੀਡੈਂਸ ਕਲੇਮ ਕਰਦੇ ਆ ਉਹ ਬੈਚਲਰ ਜਾਂ ਮਾਸਟਰਸ ਕਰਕੇ, ਪਰ ਨਾਲ ਆਪਦਾ ਕਿੱਤਾ ਮੁਖੀ ਕੋਰਸ ਕੋਈ ਅਲੱਗ ਤੋਂ ਕਰਦੇ ਆ ਪੱਕੇ ਹੋਣ ਲਈ।
ਇੱਕ ਤਰ੍ਹਾਂ ਡਿਊਲ ਡਿਗਰੀ ਆ ਜਾਂ ਉਹ ਬਾਅਦ ਚੋਂ ਵੀ ਕੀਤੀ ਜਾ ਸਕਦੀ? ਮੰਨ ਲਓ ਜਿਵੇਂ ਹੁਣ ਤੁਸੀਂ ਪੜ੍ਹਾਈ ਰੀਜਨਲ ਇਲਾਕੇ 'ਚ ਕੀਤੀ ਅਤੇ 4 ਸਾਲ ਦਾ ਤੁਹਾਨੂੰ ਹੁਣ ਮਿਲ ਗਿਆ ਉਹ ਵੀਜ਼ਾ, ਅਤੇ ਉਸ ਦੌਰਾਨ ਸਾਲ ਦੀ ਤੁਸੀਂ ਉਹ ਕਰ ਲਓ, ਕੁਛ ਇੱਦਾਂ ਦਾ ਹਿਸਾਬ ਕਿਤਾਬ?
ਜੇ ਤਾਂ ਤੁਸੀਂ ਟੈਂਪਰੇਰੀ ਰੈਜੀਡੈਂਸ 'ਤੇ ਚਲੇ ਗਏ ਜੀ, 4 ਸਾਲ ਦਾ ਵੀਜ਼ਾ ਮਿਲ ਗਿਆ, ਫਿਰ ਤਾਂ ਤੁਸੀਂ ਕਰ ਹੀ ਸਕਦੇ ਹੋ ਪੜ੍ਹਾਈ। ਪਰ ਤੁਸੀਂ ਆਪਦੀ ਜਿਹੜੀ ਮੇਨ ਕੋਰਸ ਕਰਦੇ ਕਰਦੇ ਇੱਕ ਪੈਰਲਲ ਕੋਰਸ ਵੀ ਕਿਤੇ ਦਾ ਕਰ ਸਕਦੇ ਹੋ, ਪਰ ਸ਼ਰਤ ਉਹਦੀ ਇਹ ਆ ਉਹ ਕ੍ਰਾਈਕੋ ਰਜਿਸਟਰਡ ਐਜੂਕੇਸ਼ਨ ਪ੍ਰੋਵਾਈਡਰ ਤੋਂ ਹੋਣਾ ਚਾਹੀਦਾ, ਅਤੇ ਤੁਹਾਡਾ ਟਾਈਮ ਟੇਬਲ ਕਲੈਸ਼ ਨਹੀਂ ਕਰਨਾ ਚਾਹੀਦਾ ਮੇਨ ਕੋਰਸ ਦਾ ਉਸ ਕੋਰਸ ਦੇ ਨਾਲ। ਜੇ ਕਰਦੇ ਤਾਂ ਸਮਾਂ ਬਚਦਾ,
ਕਾਲਜ ਜਾਣੀ ਤੰਬੂ 'ਚ ਨਹੀਂ ਲੱਗਿਆ ਹੋਣਾ ਚਾਹੀਦਾ।
ਹਾਂਜੀ, ਇੱਦਾਂ ਨਹੀਂ ਹੋਣਾ ਚਾਹੀਦਾ। ਦੂਜੀ ਚੀਜ਼ ਜਿਹੜੀ ਇੱਥੇ ਬੜਾ ਵਧੀਆ ਸਵਾਲ ਪੁੱਛਿਆ ਤੁਸੀਂ, ਜਿਵੇਂ ਬਹੁਤ ਸਾਰਾ ਆਪਣਾ ਭਾਈਚਾਰਾ ਪੇਂਟਿੰਗ ਦੇ ਵਿੱਚ ਆ, ਬਹੁਤ ਸਾਰਾ ਭਾਈਚਾਰਾ ਕਹਿ ਸਕਦਾ ਮੈਂ ਮਕੈਨਿਕ ਦੇ ਵਿੱਚ ਆ, ਮਕੈਨਿਕ ਬਣਨਾ ਚਾਹੁੰਦਾ, ਠੀਕ ਆ। ਮੈਂ ਇਹ ਕਹੂੰਗਾ ਵੀ ਜੇ ਟ੍ਰੇਡ ਕੋਰਸ ਕੋਈ ਕਰਨਾ, ਤੁਹਾਡਾ ਇੰਟਰਸਟ ਆ, ਤਾਂ ਇੱਦਾਂ ਦਾ ਕਰੋ ਜਿਵੇਂ ਪਲੰਬਰ ਆ, ਬ੍ਰਿਕਲੇਅਰ ਆ, ਫਲੋਰ ਐਂਡ ਵਾਲ ਟਾਈਲਰ ਆ, ਠੀਕ ਆ, ਇੱਦਾਂ ਦਾ ਕੋਰਸ ਜਿਹਦੇ ਵਿੱਚ ਭੀੜ ਘੱਟ ਹੋਵੇ, ਮੀਨਸ ਕੁੱਲ ਮਿਲਾ ਕੇ ਜਿਹੜਾ ਸੌਖਾ ਨਾ ਕੀਤਾ ਜਾ ਸਕੇ। ਜੇ ਉਹ ਕਰੋਗੇ ਤਾਂ ਕੰਪੀਟੀਸ਼ਨ ਘੱਟ ਆ, ਪਰਮਾਨੈਂਟ ਰੈਜੀਡੈਂਸੀ ਦੇ ਚਾਂਸ ਵੀ ਵੱਧ ਨੇ।
ਜੇ ਭੀੜ ਘੱਟ ਆ ਤਾਂ ਕੱਲ੍ਹ ਨੂੰ ਇਹ ਵੀ ਮਹਿਸੂਸ ਕੀਤਾ ਜਾ ਸਕਦਾ ਕਿ ਨੌਕਰੀਆਂ ਵੱਧ ਹੋਣਗੀਆਂ, ਰੁਜ਼ਗਾਰ ਦੇ ਮੌਕੇ ਵੀ ਵੱਧ ਹੋਣਗੇ।
ਹਾਂਜੀ ਬਿਲਕੁਲ ਜੀ, ਜੇ ਹੁਣ ਕੋਈ ਤੁਸੀਂ, ਤੁਹਾਨੂੰ ਪਤਾ ਹੀ ਆ ਪਲੰਬਰ ਨੂੰ ਬੁਲਾਉਣੋਂ ਵੀ ਡਰਦੇ ਆ ਜੀ ਆਪਾਂ ਘਰੇ, ਕਿਉਂਕਿ $220 ਤਾਂ ਆਉਣ ਦੇ ਲੈਂਦੇ ਆ। ਇਸ ਕਰਕੇ ਜੇ ਉੱਦਾਂ ਦੀ ਪੜ੍ਹਾਈ ਆ ਜਾਂ ਇਲੈਕਟ੍ਰੀਸ਼ਨ ਜਾਂ ਤੁਸੀਂ ਕਹਿ ਲਓ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਪੇਂਟਿੰਗ ਟ੍ਰੇਡ ਵਰਕਰ, ਤਾਂ ਮੈਂ 1 ਸਾਲ ਪਹਿਲਾਂ ਕਹਿਤਾ ਸੀਗਾ ਜੀ ਮੈਨੂੰ ਲੱਗਦਾ ਵੀ ਅਗਲੇ ਮਹੀਨੇ ਉਹਨਾਂ ਨੇ ਹੌਸਲਾ ਹੀ ਦੇਣਾ, ਪਰਮਾਨੈਂਟ ਰੈਜੀਡੈਂਸੀ ਲਈ ਬਾਹਰ ਹੋ ਸਕਦਾ, ਪਰ ਬਾਕੀ ਤਾਂ ਗੱਲ ਆਪਾਂ ਉਦੋਂ ਕਰਾਂਗੇ ਜਦੋਂ ਇਹਨੂੰ ਅਮਲੀ ਜਾਮਾ ਬਣਾਇਆ ਜਾਣਾ। ਪਰ ਉਹਨਾਂ ਨੇ ਇੱਕ ਰਿਕਮੈਂਡੇਸ਼ਨ ਦਿੱਤੀ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੂੰ ਵੀ ਇਹਨੂੰ ਲਿਸਟ 'ਚੋਂ, ਮੇਨ 'ਚੋਂ ਕੱਢ ਕੇ STSL 'ਚ ਪਾ ਦਿਓ, ਰੀਜਨਲ ਲਿਸਟ।
ਜਿਵੇਂ ਜਾਣੀ ਸਫ਼ਰ ਸ਼ਿਪ 'ਚ ਕਰਨਾ, ਨਾਲ ਛੋਟੀ ਜਿਹੀ ਬੇੜੀ ਵੀ ਤੋਰੀ ਰੱਖਣੀ ਆ।
ਕਈ ਸਟੂਡੈਂਟ ਇੰਡੀਆ ਤੋਂ ਆਉਂਦੇ, ਉਹਨਾਂ ਦੀ ਇੰਗਲਿਸ਼ ਬੜੀ ਚੰਗੀ ਹੈ, ਉਹ ਇੱਥੇ ਕਰਦੇ ਆ MBA ਆ ਕੇ, ਜਿਹੜੀ ਸੌਖੀ ਪੜ੍ਹਾਈ ਆ, ਕਿਸੇ ਸਸਤੀ ਮਾਸਟਰ ਡਿਗਰੀ ਜਿੱਥੋਂ ਮਿਲਦੀ ਆ ਉੱਥੇ ਕਰਨ ਲੱਗ ਜਾਂਦੇ ਆ। ਉਹਦੇ ਨਾਲ ਬਹੁਤ ਸਾਰੇ ਸਟੂਡੈਂਟ ਇੱਦਾਂ ਦੇ ਨੇ ਡਿਪਲੋਮਾ ਆਫ ਨਰਸਿੰਗ ਸਟਾਰਟ ਕਰ ਲੈਣ, ਜਿਹੜੀ ਕਿ 1.5 ਤੋਂ 2 ਸਾਲ ਦੀ ਹੈ, ਆਪਣਾ ਉਹਨਾਂ ਨੇ ਪੈਰ ਉੱਧਰ ਰੱਖ ਲਿਆ, ਜਿਹੜੀ ਇੱਕ ਸੇਫ ਚੀਜ਼ ਆ। ਜੇ ਡਿਪਲੋਮੇ ਨਰਸਿੰਗ ਦੇ ਬੇਸ 'ਤੇ ਨਹੀਂ, ਉਹ ਤਾਂ ਬੈਚਲਰ ਆਫ ਨਰਸਿੰਗ ਦੀ ਕ੍ਰੈਡਿਟ ਲੈ ਕੇ ਉਹ TR ਦੇ ਵਿੱਚ ਬੈਚਲਰ ਕਰਕੇ ਨਰਸਿੰਗ ਦੀ ਉਹ ਪੱਕੇ ਹੋ ਜਾਂਦੇ, ਕਿਉਂਕਿ ਜਦੋਂ ਤੁਸੀਂ ਟੈਂਪਰੇਰੀ ਰੈਜੀਡੈਂਸ 'ਤੇ ਜਾਂਦੇ ਹੋ, ਤੁਹਾਡੇ ਕੋਲ ਫੁੱਲ ਟਾਈਮ ਵਰਕ ਰਾਈਟ ਅਤੇ ਅਨਲਿਮਿਟਡ ਸਟੱਡੀ ਰਾਈਟਸ, ਕੋਈ ਵੀ ਸਟੱਡੀ ਤੁਸੀਂ ਕਰ ਸਕਦੇ।
ਤੁਹਾਡੀ ਗੱਲ 'ਚੋਂ ਮੈਂ ਇਹੀ ਸਮਝਦਾ ਕਿ ਆਪਣੇ ਦਿਮਾਗ ਨੂੰ ਪੜ੍ਹਾਈ ਲਿਖਾਈ ਲਈ ਵਿਹਲਾ ਰੱਖਣਾ, ਨਾ ਕਿ ਡਾਲਰ ਛਾਪਣ ਲਈ, ਕਿਉਂਕਿ ਕਈ ਵਾਰ ਆਉਂਦਾ ਹੀ ਬੰਦਾ ਕਹਿੰਦਾ ਵੀ ਮੈਂ 6-30 ਡਾਲਰ ਛਾਪਾਂ ਅਤੇ ਆਪਦੀਆਂ ਫੀਸਾਂ ਕੱਢਾਂ, ਜਦਕਿ ਤੁਸੀਂ ਕਹਿ ਰਹੇ ਹੋ ਕਿ ਕੋਈ ਸੌਖਾ ਸਸਤਾ ਕੋਰਸ ਲੈ ਕੇ ਘੱਟ ਫੀਸ ਵਾਲਾ ਅਤੇ ਉਹਦੇ ਨਾਲ ਇੱਕ ਹੋਰ ਫੀਸ ਦੇ ਕੇ ਕੋਈ ਕਿੱਤਾ ਮੁਖੀ ਕੋਰਸ ਕੀਤਾ ਜਾ ਸਕਦਾ, ਜਿਹਦੇ ਨਾਲ ਕੱਲ੍ਹ ਨੂੰ ਲੌਂਗ ਰਨ 'ਚ ਕਹਿ ਲਓ ਤੁਹਾਡਾ ਫਾਇਦਾ ਹੋ ਸਕਦਾ, ਰੁਜ਼ਗਾਰ ਦੇ ਲਿਹਾਜ਼ ਨਾਲ ਵੀ, PR ਦੇ ਲਿਹਾਜ਼ ਨਾਲ ਵੀ।
ਹਾਂਜੀ ਬਿਲਕੁਲ ਦਰੁਸਤ ਹੈ ਜੀ ਗੱਲ, ਪਰ ਨਾਲ ਮੈਂ ਇੱਕ ਚੀਜ਼ ਨਾਲ ਹੋਰ ਐਡ ਕਰਦੇ ਨਹੀਂ ਚਾਹੁੰਦਾ, ਜਿਹੜਾ ਵੀ ਕਿੱਤਾ ਮੁਖੀ ਕੋਰਸ ਜਾਂ ਤੁਸੀਂ ਕੋਈ ਮੈਡੀਕਲ ਪ੍ਰੋਫੈਸ਼ਨ ਚੂਜ਼ ਕਰਨਾ, ਉਹ ਇਸ ਹਿਸਾਬ ਨਾਲ ਚੂਜ਼ ਕਰਿਓ ਵੀ ਮੈਂ ਜ਼ਿੰਦਗੀ ਦੇ ਵਿੱਚ ਇਹਦੇ ਤੋਂ ਹੀ ਰੋਟੀ ਖਾਣੀ ਆ, ਤਾਂ PR ਪੱਕੀ ਮਿਲੂਗੀ। ਜੇ ਪੱਕੇ ਹੋਣ ਲਈ ਸੋਚੋਗੇ ਤਾਂ ਉਹ ਫੇਲ ਵੀ ਹੋ ਸਕਦਾ, ਕਿਉਂਕਿ ਫਿਰ ਆਪਣਾ ਉੱਧਰ ਇੰਟਰਸਟ ਨਹੀਂ ਹੋਣਾ, ਦਿਲਚਸਪੀ।
ਜੀ, ਅਤੇ ਵਿਦਿਆਰਥੀ ਵੀਜ਼ੇ 'ਚ ਆਇਲਟਸ ਨਾਲ ਸੰਬੰਧਿਤ ਕੀ ਕੋਈ ਤਬਦੀਲੀਆਂ ਆਈਆਂ? ਆਇਲਟਸ ਦਾ ਸਕੋਰ ਹੁਣ ਕਿੰਨਾ ਕੁ ਚਾਹੀਦਾ, ਅਤੇ ਫੰਡਸ ਜਿਹੜੇ ਦਿਖਾਉਣੇ ਆ ਕੀ ਉਹ ਸਿਰਫ ਖੂਨ ਦੇ ਰਿਸ਼ਤੇ ਵਾਲੇ ਦਿਖਾ ਸਕਦੇ?
ਹਾਂਜੀ, ਜਦੋਂ ਹੁਣ ਅਸੈਸਮੈਂਟ ਲੈਵਲ ਚੇਂਜ ਹੁੰਦਾ ਜੀ ਤੁਹਾਡੇ ਪਾਸਪੋਰਟ ਦਾ, ਅੱਗੇ ਇੰਗਲਿਸ਼ ਵੀ ਡਿਸਕ੍ਰੈਸ਼ਨਰੀ ਹੋ ਜਾਂਦੀ ਸੀ, ਲੋੜ ਨਹੀਂ ਸੀ ਪੈਂਦੀ। ਤੁਸੀਂ ਸੁਣਿਆ ਹੋਣਾ ਇੱਥੇ ਵਿਜ਼ਟਰ ਵੀਜ਼ੇ 'ਤੇ ਆਏ ਬਿਨਾਂ ਆਇਲਟਸ ਤੋਂ ਸਟੂਡੈਂਟ ਵੀਜ਼ਾ ਕਨਵਰਟ ਕਰ ਲਿਆ,
ਅਤੇ ਨਾਲੇ ਕਬੱਡੀ ਖੇਡੀ ਜਾਓ।
ਬਿਲਕੁਲ ਜੀ, ਨਾਲੇ ਕਬੱਡੀ ਖੇਡੀ ਚੱਲੋ, ਚਾਹੇ ਤੁਸੀਂ ਕੁਛ ਹੋਰ ਕਰੀ ਚੱਲੋ, ਜੋ ਵੀ ਕੁਛ ਆ ਤੁਸੀਂ ਕਰ ਸਕਦੇ, ਠੀਕ ਆ। ਪਰ ਹੁਣ ਕੀ ਆ, ਆਇਲਟਸ ਜੇ ਤੁਸੀਂ ਲੈਵਲ 2 ਜਾਂ ਲੈਵਲ 2 ਤੋਂ ਅਬਵ 3 ਜਾਂ 4 ਦੇ ਐਜੂਕੇਸ਼ਨ ਪ੍ਰੋਵਾਈਡਰ ਜਾਂਦੇ ਹੋ, ਤਾਂ ਆਇਲਟਸ ਲਾਜ਼ਮੀ ਆ, ਘੱਟ ਤੋਂ ਘੱਟ 5.5 ਬੈਂਡ। ਜੇ 5.5 ਬੈਂਡ ਨਹੀਂ ਹੈਗੇ ਤਾਂ 4.5 ਬੈਂਡ ਨਾਲ ਕੰਮ ਚੱਲ ਸਕਦਾ, ਪਰ 20 ਹਫ਼ਤਿਆਂ ਦਾ ਅੰਗਰੇਜ਼ੀ ਦਾ ਕੋਰਸ ਕਰਨਾ ਪਊਗਾ।
ਪਰ ਮੈਂ ਇੱਕ ਗੱਲ ਦਿੰਦਾ,
ਜਿਹਨੂੰ ਐਲੀਕੋਸ ਕਹਿੰਦੇ ਆ, ਇਹ ਆਨਸ਼ੋਰ ਲਈ ਤਾਂ ਚੱਲ ਸਕਦਾ ਜੀ, ਜਿਹੜੇ ਇੱਥੇ ਆ ਕੇ ਕਰਦੇ ਆ। ਇੰਡੀਆ ਤੋਂ ਜੇ ਸਿੱਧਾ ਆਪਾਂ ਪ੍ਰੈਕਟੀਕਲੀ ਗੱਲ ਕਰੀਏ, ਤਾਂ 6th ਈਚ ਜਾਂ ਅਬਵ ਵਾਲੇ ਸਟੂਡੈਂਟ, 1 ਸਾਲ ਜਾਂ 1 ਸਾਲ ਤੋਂ ਘੱਟ ਦਾ ਗੈਪ, ਉਹੀ ਸਹੀ ਮੰਨੇ ਜਾਂਦੇ ਆ ਆਸਟ੍ਰੇਲੀਆ ਦੇ ਵਿੱਚ ਵਿਦਿਆਰਥੀ ਵੀਜ਼ੇ ਦੇ ਲਈ।
ਯਾਨੀ ਐਂ ਨਹੀਂ ਕਿ ਉਮਰ ਹੈਗੀ 49 ਸਾਲ ਅਤੇ ਨਾਲ 3 ਨਿਆਣੇ ਅਤੇ ਘਰ ਵਾਲੀ ਲਿਆ ਹੋਇਆ ਸਟੂਡੈਂਟ ਵੀਜ਼ਾ, ਤਾਂ ਹੋ ਸਕਦਾ ਕਿ ਪਾਸ ਹੋ ਜਾਵੇ ਪਰ ਬਹੁਤ ਘੱਟ ਚਾਂਸ ਹੋਣਗੇ।
ਘੱਟ ਚਾਂਸ ਆ ਜੀ, ਮੇਰੇ ਆਪਣੇ ਐਕਸਪੀਰੀਅੰਸ ਤੋਂ ਜੇ ਮੈਂ ਆਪਣੇ ਕਲਾਇੰਟ ਦੀ ਗੱਲ ਕਰਾਂ ਤਾਂ ਮੈਕਸੀਮਮ ਏਜ ਜੇਕਰ ਦਾ ਸਟੂਡੈਂਟ ਵੀਜ਼ਾ ਲੱਗਿਆ ਤਾਂ 44 ਸਾਲ ਦੇ ਸੀਗੇ ਜੀ। ਉਹ ਮਾਸਟਰ ਡਿਗਰੀ ਕਰਦੇ ਆ ਰਿਸਰਚ ਦੀ, ਪਰ ਦੂਜਾ ਇੱਕ ਪਿੱਛੇ ਜੇ ਵੀਜ਼ਾ ਆਇਆ ਉਹ ਸਪੈਨਿਸ਼ ਸੀ, 43 ਸਾਲ ਦੇ ਉਹ ਟ੍ਰੇਡ ਕੋਰਸ 'ਚ ਆਇਆ, ਪਰ ਉਹਨਾਂ ਦੀ ਬੈਕਗਰਾਊਂਡ ਉਹਦੇ ਨਾਲ ਰਿਲੇਟਡ ਸੀ। ਅਦਰਵਾਈਜ਼ ਤਾਂ ਜਦੋਂ ਵੀਜ਼ਾ ਰਿਫਿਊਜ਼ ਹੋ ਜਾਂਦਾ ਫਿਰ ਤੁਹਾਡੀ ਗੱਡੀ ਕੱਚੇ ਲੈ ਜਾਂਦੀ ਹੈ ਜੀ, ਤੁਸੀਂ ਟ੍ਰਿਬਿਊਨਲ 'ਚ ਜਾਂਦੇ ਹੋ, ਫਿਰ ਫੈਡਰਲ ਸਰਕਟ ਕੋਰਟ ਜਾਂਦੇ ਹੋ, ਫਿਰ ਮਿਨਿਸਟਰੀ ਜਾਂਦੇ, ਮਤਲਬ 5-7 ਸਾਲ ਰਹਿਣ ਦਾ ਜੁਗਾੜ ਹੋ ਜਾਂਦਾ, ਪਰ ਹੋਰ ਕੁਝ ਨਹੀਂ ਥੱਲੇ ਕਹਿੰਦਾ ਜੀ।
ਯਾਨੀ ਉਹ ਨਹੀਂ ਵੀ ਪਰਨੇ 'ਚ ਪੈਸੇ ਬੰਨੀ ਫਿਰਦੇ ਹੋ ਅਤੇ ਚਬਾਰੇ 'ਤੇ ਜਾ ਕੇ ਕਹਿੰਦੇ ਹੋ ਵੀਜ਼ਾ ਜਿਹਾ ਤਲਵਾ ਦਿਓ, ਉਸ ਕੇਸ 'ਚ ਮੁਸ਼ਕਲ ਆ ਕੰਮ। ਆਪਾਂ ਇਸ ਤੋਂ ਪਹਿਲਾਂ ਕਿ ਸਕਿੱਲਡ ਮਾਈਗ੍ਰੇਸ਼ਨ ਵੱਲ ਨੂੰ ਵਧੀਏ, ਇੱਕ ਢੰਗ ਤਰੀਕਾ ਲੋਕ ਅਕਸਰ ਇਹ ਕਹਿੰਦੇ ਆ ਜਿਵੇਂ ਕਿਸੇ ਦਾ ਨਿਆਣਾ ਹੁਣ 9ਵੀਂ 10ਵੀਂ ਜਮਾਤ 'ਚ ਪੜ੍ਹਦਾ ਵੀ ਸੱਗੀ ਕੇ ਸਾਥ ਪਰਾਂਦਾ ਵੀ ਜਾਤਾ ਹੈ, ਬਈ ਬੱਚਾ ਪੜ੍ਹਨ ਭੇਜ ਦੀਏ ਸਕੂਲਾਂ 'ਚ ਅਤੇ ਮਾਪੇ ਆ ਸਕਦੇ ਆ, ਅਤੇ ਜੇ ਮਾਪੇ ਆ ਸਕਦੇ ਆ ਤਾਂ ਕੀ ਉਹਨਾਂ ਕੋਲ ਵਰਕ ਦੇ ਰਾਈਟ ਹੁੰਦੇ ਆ?
ਮਾਪੇ ਬਿਲਕੁਲ ਆ ਸਕਦੇ ਆ ਜੀ, ਉਹਨੂੰ ਸਬ ਕਲਾਸ 590 ਕਹਿੰਦੇ ਆ, ਜਿਹਨੂੰ ਆਪਾਂ ਸਿੱਧੇ ਲਫ਼ਜ਼ਾਂ 'ਚ ਕਹਿੰਦੇ ਹਾਂ ਗਾਰਡੀਅਨ ਵੀਜ਼ਾ, ਪਰ ਉਹ ਕਲੀਅਰ ਕਰਨ ਲਈ ਆ ਸਕਦੇ ਆ, ਨਾਲੇ ਪ੍ਰੂਫ ਕਰਨਾ ਪੈਂਦਾ ਵੀ ਸਾਡੇ ਕੋਲ ਇਨਫ ਪੈਸੇ ਨੇ। ਜਦੋਂ ਨਾ ਗਰੇਵਾਲ ਸਾਹਿਬ ਇੰਡੀਆ ਤੋਂ ਕੋਈ ਐਪਲੀਕੇਸ਼ਨ ਲਾਉਂਦਾ ਨਾ ਆਪਣਾ ਪੰਜਾਬੀ ਖਾਸ ਕਰਕੇ, ਉਹ ਤਾਂ ਇਹ ਸ਼ੋਅ ਕਰ ਦਿੰਦਾ ਵੀ ਮੇਰੇ ਕੋਲ ਤਾਂ 1-1.5 ਕਰੋੜ ਵਾਧੂ ਹੀ ਪਿਆ। ਇਸ ਕਰਕੇ ਆਸਟ੍ਰੇਲੀਅਨ ਗਵਰਨਮੈਂਟ ਨੂੰ ਤਾਂ ਇਹੀ ਲੱਗਦਾ ਵੀ ਇਹਨਾਂ ਕੋਲ ਪੈਸੇ ਹੈਗੇ, ਉਹ ਤਾਂ ਇੰਡੀਆ ਤੋਂ ਆਉਣੇ ਆ ਖਰਚੇ ਲਈ, ਵਰਕ ਰਾਈਟ ਨਹੀਂ ਮਿਲਦੇ ਉਸ ਵੀਜ਼ੇ 'ਤੇ, ਤੁਸੀਂ ਇੱਥੇ ਲੀਗਲੀ ਕੰਮ ਨਹੀਂ ਕਰ ਸਕਦੇ, ਸਿਰਫ ਬੱਚੇ ਦੀ ਟੇਕ ਕੇਅਰ ਕਰਨ ਲਈ ਤੁਹਾਨੂੰ ਇੱਥੇ ਰਹਿਣਾ ਪੈਂਦਾ। ਪਲੱਸ ਨਾਲ ਇਹ ਵੀ ਕੰਡੀਸ਼ਨ ਆ, ਬੱਚਾ ਇਕੱਲਾ ਆਸਟ੍ਰੇਲੀਆ 'ਚ ਨਹੀਂ ਰਹਿ ਸਕਦਾ, ਜੇ ਤੁਸੀਂ ਆਸਟ੍ਰੇਲੀਆ ਤੋਂ ਜਾਣਾ ਬਾਹਰ ਤਾਂ ਬੱਚੇ ਨੂੰ ਨਾਲ ਹੀ ਲੈ ਕੇ ਜਾਣਾ ਉਹਦੀ ਛੁੱਟੀਆਂ
ਜੀ। ਸੋ ਸੋਨੇ ਦੀ ਝਾਲ ਦੀਆਂ ਟੂਟੀਆਂ ਲੱਗੀਆਂ ਹੋਣੀਆਂ ਚਾਹੀਦੀਆਂ ਅਤੇ ਚਾਂਦੀ ਦੇ ਚਮਚਿਆਂ ਨਾਲ ਤੁਸੀਂ ਰੋਟੀ ਖਾਂਦੇ ਹੋਣੇ ਚਾਹੀਦੀਆਂ, ਡਾਇਨਿੰਗ ਟੇਬਲ 'ਤੇ ਸੇਓ ਅਮਰੂਦ ਕੇਲੇ ਕੂਲੇ ਪਏ ਹੋਣ, ਥੋੜ੍ਹਾ ਜਿਹਾ ਅਮੀਰ ਹੋਵੇ ਬੰਦਾ ਅਤੇ ਇਹ ਫਿਰ ਗਾਰਡੀਅਨ ਵੀਜ਼ਾ ਉਹਨਾਂ ਦਾ ਜ਼ਿਆਦਾ ਹੱਥ ਪੈਂਦਾ।
ਉਹ ਕਾਗਜ਼ਾਂ ਦੇ ਵਿੱਚ ਤਾਂ ਜੀ ਮੇਰੀ ਪੰਜਾਬ ਦੇ ਵਿੱਚ ਉਈ ਝਲਕਦੀ ਹੈ, ਟਕਾ ਕੇ ਹੀ ਦਿਖਾ ਦਿੰਦੇ ਆ ਵੀ ਆਹ ਚੱਕੋ ਦੂਜਾ ਰਹਿੰਦਾ ਖੁੰਦਾ, ਜਿਹੜੇ ਅੱਜ ਕੱਲ੍ਹ ਵੀਡੀਓ ਆਉਂਦੇ ਉਹ ਵੀ ਐਂ ਲੱਗਦਾ ਗੋਰਿਆਂ ਨੂੰ ਵੀ ਬਸ ਉਦੋਂ ਅਮੀਰ ਤਾਂ ਲੋਕ ਹੀ ਨਹੀਂ ਰਹਿੰਦੇ ਕਿਤੇ
ਜੀ। ਅਤੇ ਆਪਾਂ ਥੋੜ੍ਹਾ ਜਿਹਾ ਹੁਣ ਸਕਿੱਲਡ ਮਾਈਗ੍ਰੇਸ਼ਨ ਵੱਲ ਨੂੰ ਵਧੀਏ, ਅਤੇ ਤੁਸੀਂ ਦੱਸਿਆ ਜਿਵੇਂ ਕਿ ਵਿਦਿਆਰਥੀ ਵੀਜ਼ੇ ਵੱਲੋਂ ਜਾਂਦਾ ਰਾਹ ਸਕਿੱਲਡ ਮਾਈਗ੍ਰੇਸ਼ਨ ਵੱਲ ਨੂੰ ਵੀ ਜਾਂਦਾ, ਅਤੇ ਉਹ ਵੀ ਆਪਾਂ ਵਿੱਚ ਵਿੱਚ ਗੱਲ ਕਰਨੀ ਹੈ। ਅਤੇ ਨਾਲ ਮੈਂ ਤੁਹਾਨੂੰ ਇਹ ਵੀ ਪੁੱਛਣਾ ਕਿ ਭਾਰਤ ਤੋਂ ਜਿਹੜੇ ਸਕਿੱਲਡ ਲੋਕ ਨੇ ਜਿਨ੍ਹਾਂ ਕੋਲ ਉਹ ਕਿੱਤੇ ਆ, ਮੰਨ ਲਓ ਕੋਈ ਨਰਸਾਂ ਹੀ ਕਿਉਂ ਨਾ ਹੋਣ, ਤਾਂ ਉਹਨਾਂ ਲਈ ਕਿੱਡਾ ਕੁ ਸੌਖਾ ਇੱਥੇ ਪ੍ਰਵਾਸ ਕਰਨਾ ਪੱਕੇ ਤੌਰ 'ਤੇ?
ਹਾਂਜੀ, ਪਹਿਲਾਂ ਆਪਾਂ ਭਾਰਤੀਆਂ ਦੀ ਗੱਲ ਕਰ ਲਈਏ ਜਿਹੜੇ ਭਾਰਤ ਦੇ ਵਿੱਚ ਬੈਠੇ ਨੇ। ਹੁਣ ਮੈਂ ਇੱਕ ਐਗਜ਼ਾਮਪਲ ਦੇਣੀ ਚਾਹੂੰਗਾ, ਜਿਵੇਂ ਨਿਊ ਸਾਊਥ ਵੇਲ ਨੇ ਨਾ ਆਪਣੇ ਸਕਿੱਲਡ ਮਾਈਗ੍ਰੇਸ਼ਨ ਨੂੰ 3 ਭਾਗਾਂ 'ਚ ਵੰਡਦਾ। ਉਹਨਾਂ ਦੀ ਇੱਕ ਕੈਟੇਗਰੀ ਉਹ ਵੀ ਆ, ਜੇ ਤੁਹਾਡੇ ਕੋਲ ਆਫਸ਼ੋਰ ਤੋਂ 5 ਸਾਲ ਜਾਂ 5 ਤੋਂ ਵੱਧ ਦਾ ਤਜਰਬਾ ਆਪਣੀ ਨੋਮੀਨੇਟਡ ਅਕੂਪੇਸ਼ਨ ਦੇ ਵਿੱਚ, ਅਤੇ ਉਸ ਅਕੂਪੇਸ਼ਨ ਦੇ ਵਿੱਚ ਤੁਸੀਂ ਆਸਟ੍ਰੇਲੀਅਨ ਬਾਡੀ ਤੋਂ ਅਸੈਸਮੈਂਟ ਕਰਵਾ ਲੈਂਦੇ ਹੋ, ਤਾਂ ਤੁਸੀਂ ਐਲੀਜੀਬਲ ਹੈਗੇ ਹੋ 491 ਵੀਜ਼ਾ ਦੇ ਲਈ। ਮਤਲਬ ਕਿ ਤੁਸੀਂ ਇੱਕ ਨਵਾਂ ਵੀਜ਼ਾ ਜਿਹੜਾ ਇੰਟਰੋਡਿਊਸ ਹੋਇਆ ਉਹਦੀ ਵੀ ਆਪਾਂ ਗੱਲ ਕਰਦੇ ਹਾਂ, ਉਹਦੇ ਐਲੀਜੀਬਲ ਹੋਣ। ਫੋਰ ਐਗਜ਼ਾਮਪਲ ਜਿਵੇਂ ਨਰਸਿਸ ਨੇ, ਨਰਸਿਸ ਸਿੱਧੀ ਮਾਈਗ੍ਰੇਸ਼ਨ ਨਹੀਂ ਹੁੰਦੀ ਜੀ, ਉਹਨਾਂ ਦੀ ਸਟੱਡੀ ਦੇ ਵਿੱਚ ਓਵਰਸੀਜ਼ ਕੁਆਲੀਫਾਈਡ ਨਰਸ ਦਾ ਗੈਪ ਰਹਿ ਜਾਂਦਾ, ਉਹ ਅਪਰਾਂ ਨੂੰ ਅਪਲਾਈ ਕਰਦੇ, ਉਹਨਾਂ ਨੂੰ ਇੱਕ ਬ੍ਰਿਜਿੰਗ ਕੋਰਸ ਕਰਨਾ ਪੈਂਦਾ, ਉਹ ਬ੍ਰਿਜਿੰਗ ਕੋਰਸ ਕਰਕੇ ਉਹਨਾਂ ਦੀ ਰਜਿਸਟ੍ਰੇਸ਼ਨ ਹੁੰਦੀ ਆ, ਜੇ ਉਹਨਾਂ ਕੋਲ ਅਨਫ ਐਕਸਪੀਰੀਅੰਸ ਹੈਗਾ ਫਿਰ ਉਹ ਆਫਸ਼ੋਰ ਦੇ ਐਕਸਪੀਰੀਅੰਸ ਦੇ ਪੁਆਇੰਟ ਕਲੇਮ ਕਰਕੇ ਇੱਥੇ ਪੱਕੇ ਤੌਰ 'ਤੇ ਆ ਸਕਦੇ ਆ। ਮੈਂ ਦੱਸ ਦੇਣਾ ਚਾਹੁੰਦਾ, ਫਾਰਮਰ ਬੜਾ ਕੁਐਸਚਨ ਪੁੱਛਿਆ ਜਾਂਦਾ ਜੀ ਵੀ ਇੰਡੀਆ ਤੋਂ ਖੇਤੀਬਾੜੀ ਵਾਲੇ ਲੋਕ ਇੱਥੇ ਆ ਰਹੇ ਆ, ਬਿਲਕੁਲ ਆਉਂਦੇ ਨੇ। ਜਿਨ੍ਹਾਂ ਦੀ ਬੈਚਲਰ ਆਫ ਸਾਇੰਸ ਇਨ ਐਗਰੀਕਲਚਰ ਕੀਤੀ ਹੋਈ ਆ, 4 ਸਾਲ ਦੀ ਡਿਗਰੀ ਆ, 7 ਇੰਚ ਬੈਂਡ ਚਾਹੀਦੇ ਨੇ, ਉਦੋਂ ਬਾਅਦ ਉਹਨਾਂ ਦਾ ਖੇਤੀਬਾੜੀ ਦਾ ਤਜਰਬਾ। ਇਸ ਕਰਕੇ ਆਫਸ਼ੋਰ ਪੋਸੀਬਿਲਿਟੀ ਹੈਗੀ ਹੈ।
ਤੇ ਉਹਦੇ ਵਿੱਚ ਤੁਹਾਨੂੰ ਇਨਕਮ ਟੈਕਸ ਰਿਟਰਨਾਂ ਵਗੈਰਾ ਦਿਖਾਉਣੀਆਂ ਪੈਂਦੀਆਂ ਬਈ ਸਾਡੀ ਤਾਂ ਕਣਕ ਦਾ ਝਾੜ ਬਹੁਤ ਆ।
ਜਿਹੜੀ ਰਿਕੁਆਇਰਮੈਂਟ ਆ ਜੀ ਉਹ ਬਹੁਤ ਸਟ੍ਰਿਕਟ ਆ, ਉਹਦੀ ਅਸੈਸਮੈਂਟ ਮੈਂ ਇਹ ਕਹੂੰਗਾ, ਜਿਹੜੇ 2-3 ਵੀਜ਼ੇ ਮੈਂ ਕੀਤੇ ਨੇ ਉਹ ਤਾਂ ਇਮੀਗ੍ਰੇਸ਼ਨ ਵਾਲੇ ਖੇਤ ਦੇ ਵਿੱਚ ਜਾ ਕੇ ਵੀ ਚੈੱਕ ਕਰਕੇ ਆਏ।
ਤੇ ਸਕਿੱਲਡ ਮਾਈਗ੍ਰੇਸ਼ਨ ਨੂੰ ਲੈ ਕੇ ਆਪਾਂ ਸਾਲ 2019 ਦੀ ਗੱਲ ਕਰੀਏ, ਤਾਂ ਤੁਸੀਂ ਇਹਨੂੰ ਕਿਸ ਨਜ਼ਰ ਨਾਲ ਦੇਖਦੇ ਹੋ, ਤੇ ਚੜ੍ਹਦਾ 2020 ਫਿਰ ਇਹ ਟ੍ਰੈਂਡ ਕਿੱਧਰ ਨੂੰ ਜਾਊਗਾ ਤਬਦੀਲੀ ਦੇ ਲਿਹਾਜ਼?
ਹਾਂਜੀ, ਜੇ ਹੁਣ ਆਪਾਂ 2019 ਦੀ ਗੱਲ ਕਰੀਏ, ਇਹਦੇ ਵਿੱਚ ਇੱਕ ਇਤਿਹਾਸਿਕ ਫੈਸਲਾ ਹੋਇਆ ਜੀ 16 ਨਵੰਬਰ 2019। ਉਹਨਾਂ ਨੇ ਆਸਟ੍ਰੇਲੀਅਨ ਗਵਰਨਮੈਂਟ ਦਾ ਜਿਹੜਾ ਰੁੱਖ ਆ ਉਹ ਸਿਟੀ ਦੀ ਪਾਪੂਲੇਸ਼ਨ ਨੂੰ ਡੀਸੈਂਟਰਲਾਈਜ਼ ਕਰਨ ਦਾ, ਡਿਵਰਟ ਕਰਨ ਦਾ। ਆਪਾਂ ਪਹਿਲਾਂ ਸਟੂਡੈਂਟ ਵੀਜ਼ਾ ਡਿਸਕਸ ਕੀਤਾ, ਜਿਹੜੇ ਸਟੂਡੈਂਟ ਰੀਜਨਲ ਆਸਟ੍ਰੇਲੀਆ ਤੋਂ ਪੜ੍ਹਦੇ ਆ ਉਹਨਾਂ ਨੂੰ 1 ਜਾਂ 2 ਸਾਲ ਦਾ ਐਕਸਟਰਾ ਵਰਕ ਪਰਮਿਟ ਦਿੱਤਾ ਗਿਆ। ਠੀਕ ਆ, ਜਾਂ ਜਿਹੜੇ ਸਟੂਡੈਂਟ ਪੜ੍ਹਦੇ ਆ ਜਾ ਕੇ ਕਹਿ ਸਕਦੇ ਹੋ ਤੁਸੀਂ ਵੀ ਰੀਜਨਲ ਅਦਰ ਰੀਜਨਲ ਏਰੀਆ ਤੋਂ, ਉਹਨਾਂ ਨੂੰ 4 ਸਾਲ ਦੇ ਮਿਲਦੇ ਆ। ਇੱਦਾਂ ਹੀ ਜਿਹੜੇ ਰੀਜਨ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨਗੇ ਉਹਨਾਂ ਨੂੰ ਮੇਜਰ ਸਿਟੀਜ਼ ਦੀ ਲਿਸਟ ਦੇ ਨਾਲ ਇੱਕ ਵੱਖਰੀ ਲਿਸਟ ਦੇ ਦਿੱਤੀ ਗਈ, ਉਹਨੂੰ ਰੀਜਨਲ ਆਕੂਪੇਸ਼ਨ ਲਿਸਟ ਕਹਿੰਦੇ ਆ। ਉਹਦਾ ਕੋਟਾ ਵੀ ਵਧਾ ਦਿੱਤਾ ਗਿਆ 23,000 ਤੋਂ 25,000 ਕਰਤਾ। ਇਸ ਕਰਕੇ ਸਰਕਾਰ ਚਾਹੁੰਦੀ ਆ ਵੀ ਜਿਹੜੀ ਸਕਿੱਲਡ ਮਾਈਗ੍ਰੇਸ਼ਨ ਆ ਉਹ ਜ਼ਿਆਦਾਤਰ ਰੀਜਨ ਦੇ ਵਿੱਚ ਹੋਵੇ। ਅਤੇ 16 ਨਵੰਬਰ 2019 ਨੂੰ ਬਹੁਤ ਸਾਰੀਆਂ ਚੇਂਜਸ ਆਈਆਂ, ਉਹ ਇੱਕ ਇੱਕ ਕਰਕੇ ਆਪਾਂ ਦੱਸਦੇ ਹਾਂ। ਪਹਿਲੀ ਵੱਡੀ ਚੇਂਜ ਸੀਗੀ ਜੀ 187, ਜਿਹਨੂੰ ਕਹਿੰਦੇ ਆ RSMS, ਜਿਹੜੀ ਡਾਇਰੈਕਟ ਐਂਟਰੀ ਹੁੰਦੀ ਸੀ ਉਹ ਅਬੋਲਿਸ਼ ਕਰਤੀ ਜੀ, ਉਹਦੀ ਜਗ੍ਹਾ 'ਤੇ ਨਵੀਂ ਸਬ ਕਲਾਸ ਆਈ 494। ਇੱਦਾਂ ਹੀ ਪਹਿਲਾਂ ਇੱਕ 489 ਵੀਜ਼ਾ ਪੈਂਦਾ ਹੁੰਦਾ ਸੀ ਜੀ, ਸਟੇਟ ਦੀ ਨੋਮੀਨੇਸ਼ਨ ਲੈ ਕੇ 4 ਸਾਲ ਦਾ ਵੀਜ਼ਾ ਹੁੰਦਾ ਸੀ, 2 ਸਾਲ ਰਹਿ ਕੇ 1 ਸਾਲ ਕੰਮ ਕਰਕੇ ਤੁਸੀਂ PR ਲੈ ਲੈਂਦੇ ਸੀ, ਉਹਦੀ ਜਗ੍ਹਾ 'ਤੇ 491 ਆਇਆ। ਹੁਣ ਇਹਦੀਆਂ ਕੰਡੀਸ਼ਨਾਂ ਕੀ ਸੀ, ਨਾਲ ਉਹਨਾਂ ਨੇ ਇੱਕ ਪੁਆਇੰਟ ਸਿਸਟਮ ਚੇਂਜ ਕਰਤਾ। ਠੀਕ ਆ, ਹੁਣ 187 ਜਿਹੜੀ ਕਿ ਇੰਪਲਾਇਰ ਦੀ ਸਹਾਇਤਾ ਦੇ ਨਾਲ ਪੈਂਦੀ ਸੀ ਉਹ ਚੇਂਜ ਕਰਕੇ 494 ਬਣਾਤੀ। ਜਿਹੜੀ 489 ਸਟੇਟ ਦੀ ਨੋਮੀਨੇਸ਼ਨ ਤੋਂ ਪੈਂਦੀ ਸੀ ਉਹਨੂੰ ਚੇਂਜ ਕਰਕੇ 491 ਬਣਾਤਾ। ਇਹਨਾਂ ਦਾ ਅੱਗੇ ਪੱਕੇ ਹੋਣ ਲਈ ਰਸਤਾ ਇੱਕੋ ਹੀ ਰੱਖਤਾ 191, 3 ਸਾਲ ਬਾਅਦ। ਹੁਣ ਜੇ ਮੈਂ ਕਹਾਂ ਕੋਈ ਸਟੂਡੈਂਟ ਰੀਜਨਲ ਆਸਟ੍ਰੇਲੀਆ ਤੋਂ ਪੜ੍ਹਦਾ ਉਹਨੂੰ ਪੜ੍ਹਾਈ ਦੇ ਐਕਸਟਰਾ ਪੁਆਇੰਟ ਮਿਲਦੇ ਆ 5, ਨਾਲ ਜੇ ਤੁਸੀਂ ਸਟੇਟ ਨੋਮੀਨੇਸ਼ਨ 491 ਦੀ ਸੀਕ ਕਰਨੀ ਆ ਤਾਂ ਆਸਟ੍ਰੇਲੀਅਨ ਗਵਰਨਮੈਂਟ ਨੇ 16 ਨਵੰਬਰ 2019 ਤੋਂ ਆਪਣਾ ਪੁਆਇੰਟ ਸਿਸਟਮ ਟੋਟਲੀ ਚੇਂਜ ਕਰਤਾ। ਜਿਹੜੇ ਪਹਿਲਾਂ ਪੁਆਇੰਟ 10 ਮਿਲਦੇ ਸੀਗੇ 489 ਵੀਜ਼ਾ ਜਦੋਂ ਹੁੰਦਾ ਸੀ, ਉਹ ਹੁਣ 491 ਦੇ ਲਈ ਸਟੇਟ ਨੋਮੀਨੇਸ਼ਨ ਵੇਲੇ 15 ਮਿਲਿਆ ਕਰਨਗੇ। ਨਾਲ ਗਰੇਵਾਲ ਸਾਹਿਬ ਇੱਕ ਵੱਡੀ ਮੇਜਰ ਚੇਂਜ ਲੈ ਜਾਂਦੀ, ਉੱਥੇ ਮੈਂ ਥੋੜ੍ਹੀ ਜਿਹੀ ਬੈਕਗਰਾਊਂਡ ਟੱਚ ਕਰਨਾ ਚਾਹੂੰਗਾ। ਜਦੋਂ ਇੱਥੇ ਸਟੂਡੈਂਟ ਆਉਂਦੇ ਨੇ ਤਾਂ ਉਹਨਾਂ ਦੇ ਨਾਲ ਉਹਨਾਂ ਦਾ ਪਾਰਟਨਰ ਫੁੱਲ ਟਾਈਮ ਵਰਕ ਰਾਈਟ ਲੈ ਕੇ ਕੰਮ ਕਰਨ ਲਈ ਆ ਜਾਂਦਾ
ਜੀ।
ਆਸਟ੍ਰੇਲੀਅਨ ਗਵਰਨਮੈਂਟ ਨੇ ਦੇਖਿਆ ਵੀ ਜਿਹੜਾ ਮਾਈਗ੍ਰੈਂਟ ਕਮਿਊਨਿਟੀ, ਉਹਦੇ ਵਿੱਚ ਖਾਸ ਕਰਕੇ ਨੌਰਥ ਇੰਡੀਅਨ ਕਮਿਊਨਿਟੀ, ਜਾਂ ਮੈਂ ਕਹੂੰਗਾ ਗੁਜਰਾਤੀ, ਪੰਜਾਬੀ ਜਾਂ ਦਿੱਲੀ ਤੋਂ ਜਿਹੜੇ ਆਉਂਦੇ ਆ, ਹਰਿਆਣੇ ਤੋਂ ਆਉਂਦੇ ਆ, ਉਹਨਾਂ 'ਚ ਡਿਵੋਰਸ ਰੇਟ ਬਹੁਤ ਵੱਧ ਚੁੱਕਿਆ ਸੀ। ਉਹਦਾ ਕਾਰਨ ਕੀ ਮੰਨਿਆ ਜਾਂਦਾ ਸੀ, ਜਿਹੜਾ ਥਿੰਕਿੰਗ ਲੈਵਲ ਆ ਉਹ ਮੈਚ ਨਹੀਂ ਸੀ ਕਰਦਾ। ਜਾਂ ਸਿੱਧੇ ਲਫ਼ਜ਼ਾਂ ਦੇ ਵਿੱਚ ਆਈਲੈਟਸ ਦੇ ਸਰਟੀਫਿਕੇਟ ਨਾਲ ਵਿਆਹ ਹੁੰਦੇ ਸੀ,
ਕੰਟਰੈਕਟ ਮੈਰਿਜਸ ਵੀ ਕਾਫੀ ਹੋਈਆਂ, ਤਾਂਗੜੀਆਂ ਕਾਫੀ ਹੋਈਆਂ,
ਬਹੁਤ ਹੋਈਆਂ। ਉਹਨਾਂ ਨੂੰ ਥੋੜ੍ਹੀ ਜਿਹੀ ਠੱਲ ਪਾਉਣ ਲਈ ਇਹਨਾਂ ਨੇ ਇੱਕ ਨਵਾਂ ਸਿਸਟਮ ਲੈ ਆਂਦਾ। ਜਦੋਂ ਤੁਸੀਂ ਪੱਕੇ ਹੋਣਾ, ਜੇ ਤੁਹਾਡਾ ਸਪਾਊਸ, ਹਸਬੈਂਡ ਜਾਂ ਵਾਈਫ ਉਹਦੇ 6 ਬੈਂਡ ਜਾਂ ਉੱਪਰ ਨੇ ਤਾਂ ਤੁਹਾਨੂੰ 5 ਪੁਆਇੰਟ ਐਕਸਟਰਾ ਮਿਲਣਗੇ। ਜੇ ਉਹਦੀ ਆਕੂਪੇਸ਼ਨ, ਜਿਹੜੀ ਆਕੂਪੇਸ਼ਨ ਤੁਹਾਡੀ ਆ ਉਸੇ ਲਿਸਟ 'ਤੇ ਅਸੈਸ ਹੋਈ ਹੋਈ ਆ ਤਾਂ 10 ਪੁਆਇੰਟ ਮਿਲਣਗੇ, ਜੇ ਤੁਸੀਂ ਸਿੰਗਲ ਹੋ ਤਾਂ ਵੀ 10 ਮਿਲਣਗੇ। ਹੁਣ ਕੁੱਲ ਮਿਲਾ ਕੇ ਜਦੋਂ ਰਿਸ਼ਤੇ ਹੋਇਆ ਕਰਨਗੇ, ਕੁੜੀਆਂ ਜਾਂ ਮੁੰਡੇ ਆਪਣਾ ਪਾਰਟਨਰ ਚੂਜ਼ ਕਰਿਆ ਕਰਨਗੇ, ਤਾਂ ਘੱਟੋ ਘੱਟ ਇਹ ਜ਼ਰੂਰ ਦੇਖਿਆ ਕਰਨਗੇ ਕਿ ਇਹ 6 ਵਾਲਾ ਹੈਗਾ, ਕੀ ਇਹਦੀ ਕੋਈ ਆਕੂਪੇਸ਼ਨ ਅਸੈਸ ਹੋ ਸਕਦੀ ਆ, ਤਾਂ ਕਿ PR ਆਉਣ ਲਈ ਪਾਉਣ ਲਈ ਮੈਨੂੰ ਐਕਸਟਰਾ ਪੁਆਇੰਟ ਆਪਣੇ ਸਪਾਊਸ ਦੇ ਮਿਲ ਜਾਣ। ਇੱਦਾਂ ਪੁਆਇੰਟ ਸਿਸਟਮ ਦੇ ਵਿੱਚ ਤਬਦੀਲੀਆਂ ਆਈਆਂ। ਨਾਲ ਇੱਕ ਹੋਰ ਤਬਦੀਲੀ ਆਈ, ਅੱਗੇ ਨਾ ਸਟੈਮ ਕੁਆਲੀਫਿਕੇਸ਼ਨ ਹੁੰਦੀਆਂ ਸੀ ਜਿਹਨੂੰ ਆਪਾਂ ਕਹਿੰਦੇ ਹਾਂ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਮੈਥੇਮੈਟਿਕਸ ਦੀਆਂ, ਇਹਦੇ ਵਿੱਚ ਕੀ ਆ ਮਾਸਟਰ ਬਾਏ ਰਿਸਰਚ ਜਾਂ PhD, ਉਹਦੇ 5 ਪੁਆਇੰਟ ਐਕਸਟਰਾ ਮਿਲਦੇ ਸੀ, ਹੁਣ ਉਹ 10 ਮਿਲਿਆ ਕਰਨਗੇ। ਇੱਦਾਂ ਜਿਹੜਾ ਪੁਆਇੰਟ ਸਿਸਟਮ ਆ ਉਹ ਚੇਂਜ ਕਰਤਾ, ਨਵੇਂ 2 ਵੀਜ਼ੇ ਲੈ ਜਾਂਦੇ। ਹੁਣ ਮੈਂ ਨਕਸ਼ਲ 'ਚ ਕਹੂੰਗਾ, ਸਟੇਟ ਨੋਮੀਨੇਸ਼ਨ 49 ਵੀਜ਼ਾ ਲਈ ਜਿਹੜੇ ਪੁਆਇੰਟ ਨੇ ਉਹ 15 ਮਿਲਦੇ ਆ, ਹੁਣ ਸਿੰਗਲ ਨੂੰ 10 ਮਿਲਿਆ ਕਰਨਗੇ ਜੀ, ਜਾਂ ਤੁਹਾਡੇ ਕੋਲ ਸਕਿੱਲਡ ਸਪਾਊਸ ਆ ਉਹਨੂੰ ਵੀ 10 ਮਿਲਣੇ ਆ, ਜੇ ਕੰਪੀਟੈਂਟ ਇੰਗਲਿਸ਼ ਆ ਤੁਹਾਡੇ ਸਪਾਊਸ ਦੀ ਮੀਨ 6 ਜੇ ਤੋਂ ਉੱਪਰ ਆ ਤਾਂ 5 ਪੁਆਇੰਟ ਐਕਸਟਰਾ ਮਿਲਣਗੇ, ਜੇ ਤੁਹਾਡੇ ਕੋਲ ਕੋਈ ਸਟੈਮ ਕੁਆਲੀਫਿਕੇਸ਼ਨ ਆ ਮਾਸਟਰ ਬਾਏ ਰਿਸਰਚ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਜਾਂ ਮੈਥੇਮੈਟਿਕਸ ਦੇ ਖੇਤਰ ਦੇ ਵਿੱਚ, ਜਾਂ PhD ਆ ਉਹਦੇ 5 ਦੀ ਬਜਾਏ ਹੁਣ 10 ਪੁਆਇੰਟ ਮਿਲਿਆ ਕਰਨਗੇ। ਹੁਣ ਮੈਂ ਦੱਸ ਦੇਣਾ ਚਾਹੁੰਦਾ, ਜਿਹੜਾ 491 ਵੀਜ਼ਾ ਜਦੋਂ ਗ੍ਰਾਂਟ ਹੋਊਗਾ ਜਾਂ 494 ਜਦੋਂ ਗ੍ਰਾਂਟ ਹੋਊਗਾ ਤਾਂ ਤੁਹਾਨੂੰ 5 ਸਾਲ ਦਾ ਵੀਜ਼ਾ ਦਿੱਤਾ ਜਾਣਾ। ਤੁਸੀਂ ਡੈਜੀਗਨੇਟਡ ਰੀਜਨਲ ਏਰੀਆ ਦੇ ਵਿੱਚ ਰਹਿਣਾ, ਉਹ ਕਿਹੜੇ ਨੇ, ਮੈਲਬਰਨ, ਸਿਡਨੀ, ਬ੍ਰਿਸਬੇਨ ਦੇ ਮੈਟਰੋ ਏਰੀਆ ਛੱਡ ਕੇ ਰੀਜਨਲ ਏਰੀਆ ਐਕਸਪੈਂਡ ਕਰਤਾ, ਬਾਕੀ ਸਾਰਾ ਆਸਟ੍ਰੇਲੀਆ ਡੈਜੀਗਨੇਟਡ ਰੀਜਨਲ ਏਰੀਆ 'ਚ ਆਉਂਦਾ। ਉਹਦੇ ਤੁਸੀਂ ਪੋਸਟ ਕੋਡ ਆ ਜਿਹੜੇ ਚੈੱਕ ਕਰ ਸਕਦੇ ਹੋ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਜਾ ਕੇ। ਉਹ 5 ਸਾਲਾਂ ਦੇ ਵਿੱਚ ਤੁਸੀਂ 3 ਸਾਲ ਕੰਮ ਕਰਨਾ, $53,900 ਤੁਹਾਡੀ ਸੈਲਰੀ ਚਾਹੀਦੀ ਆ, ਜੇ ਤਾਂ ਤੁਹਾਡੇ ਕੋਲ 491 ਵੀਜ਼ਾ ਫਿਰ ਤਾਂ ਜਿਹੜੀ ਮਰਜ਼ੀ ਆਕੂਪੇਸ਼ਨ 'ਚ ਹੋਵੇ ਉਹ ਸੈਲਰੀ, ਜੇ 494 ਆ ਤਾਂ ਤੁਹਾਡੀ ਨੋਮੀਨੇਟਡ ਆਕੂਪੇਸ਼ਨ ਦੇ ਵਿੱਚ ਇਹ ਸੈਲਰੀ ਹੋਣੀ ਚਾਹੀਦੀ ਆ। ਜੇ 3 ਸਾਲ ਰੀਜਨਲ ਏਰੀਆ 'ਚ ਰਹਿ ਕੇ ਹਰ ਸਾਲ 53,900 ਟੈਕਸੇਬਲ ਇਨਕਮ ਜਾਂ ਇਹਦੇ ਉੱਪਰ ਤੁਸੀਂ ਅਰਨ ਕਰਦੇ ਹੋ ਤਾਂ ਤੁਸੀਂ ਇੱਥੋਂ ਦੇ ਪੱਕੇ ਬਸ਼ਿੰਦੇ ਬਣ ਸਕਦੇ ਹੋ ਸਬ ਕਲਾਸ 191 ਵੀਜ਼ਾ ਲੈ ਕੇ।
ਫੇਸਬੁੱਕ 'ਤੇ ਪੇਜ ਵੀ ਬਣਾ ਸਕਦੇ ਹੋ ਪੱਕੇ ਆਸਟ੍ਰੇਲੀਆ ਵਾਲੇ।
ਹਾਂ, ਉਹਦੇ 'ਚ ਤੁਸੀਂ ਐਡ ਹੋ ਸਕਦੇ ਹੋ, ਦੱਸ ਸਕਦੇ ਹੋ ਵੀ ਅਸੀਂ ਅੱਜ ਤੋਂ ਪੱਕੇ ਆਸਟ੍ਰੇਲੀਆ ਵਾਲੇ
ਜੀ। ਅਤੇ ਆਪਾਂ ਪਾਰਟਨਰ ਵੀਜ਼ੇ ਵੱਲ ਨੂੰ ਵਧੀਏ, ਘਰ ਵਾਲਾ ਘਰ ਵਾਲੀ, ਕਿਉਂਕਿ ਪਹਿਲਾਂ ਤਾਂ ਥੋੜ੍ਹਾ ਜਿਹਾ ਸਮਾਂ ਵੀ ਘੱਟ ਲੱਗਦਾ ਸੀ, ਫਿਰ ਵਿੱਚ ਜੇ ਸਮਾਂ ਵੱਧ ਵੀ ਬਹੁਤ ਗਿਆ ਸੀ ਪ੍ਰੋਸੈਸਿੰਗ ਟਾਈਮ, ਅਤੇ ਹੁਣ ਫਿਰ ਕਹਿੰਦੇ ਆ ਵੀ ਇਹ ਥੋੜ੍ਹਾ ਜਿਹਾ ਪਹਿਲਾਂ ਨਾਲੋਂ ਬਿਹਤਰ ਹੋਇਆ ਸਿਸਟਮ।
ਦੇਖੋ ਜੇ ਪਾਰਟਨਰ ਵੀਜ਼ੇ ਦੀ ਚੇਂਜ ਦੀ ਗੱਲ ਕਰੀਏ ਤਾਂ ਪਹਿਲੀ ਚੇਂਜ ਤਾਂ ਫੀਸ ਹੈ ਜੀ। 1 ਜੁਲਾਈ ਤੋਂ ਜਿਹੜੀ ਜੇ ਤੁਸੀਂ ਆਪਣਾ ਹਸਬੈਂਡ ਜਾਂ ਵਾਈਫ ਨੂੰ ਬਾਹਰੋਂ ਬੁਲਾਉਣਾ, 7715 ਪਲੱਸ 1.32% ਸਰਚਾਰਜ ਦੇਣਾ ਪੈਣਾ ਡਿਪਾਰਟਮੈਂਟ ਨੂੰ। ਇਹ ਫੀਸ ਮਾਈਗ੍ਰੇਸ਼ਨ ਏਜੰਟ ਦੀ ਫੀਸ ਤੋਂ ਅਲੱਗ ਆ।
ਲੱਖ ਤਾਂ ਸਿੱਧਾ ਹੀ ਪਿਆ,
ਸਿੱਧਾ ਹੀ ਕਹਿ ਸਕਦਾ ਜੀ, $8,000 ਰਾਊਂਡ ਅਬਾਊਟ ਤੁਹਾਨੂੰ ਦੇਣਾ ਪੈਣਾ ਡਿਪਾਰਟਮੈਂਟ ਨੂੰ ਐਪਲੀਕੇਸ਼ਨ ਲਾਉਣ ਦੇ ਲਈ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਜੀ, ਪਹਿਲਾਂ ਵਿਦਿਆਰਥੀ ਵੀਜ਼ੇ ਦੇ ਵਿੱਚ ਜਿਹੜੀਆਂ ਚੇਂਜਸ ਆਈਆਂ ਨੇ ਉਹ ਕੰਟਰੈਕਟ ਮੈਰਿਜ ਕਰਕੇ ਵੀ ਆਈਆਂ ਨੇ ਜਾਂ ਡਿਵੋਰਸ ਰੇਟ ਵਧਣ ਕਰਕੇ ਵੀ ਆਈਆਂ। ਜੇ ਸਭ ਤੋਂ ਵੱਧ ਕੋਈ ਵੀਜ਼ਾ ਅਬਿਊਜ਼ ਹੁੰਦਾ ਕਿਸੇ ਵੀ ਕੰਟਰੀ ਦਾ, ਮੈਂ ਇਕੱਲੇ ਆਸਟ੍ਰੇਲੀਆ ਦੀ ਨਹੀਂ ਗੱਲ ਕਰਦਾ, ਚਾਹੇ ਕੈਨੇਡਾ ਚਲੇ ਜਾਓ, ਇੰਗਲੈਂਡ ਚਲੇ ਜਾਓ, ਅਮੈਰੀਕਾ ਚਲੇ ਜਾਓ, ਤਾਂ ਮੈਰਿਜ ਵੀਜ਼ੇ 'ਤੇ ਕੰਟਰੈਕਟ ਮੈਰਿਜਸ ਹੁੰਦੀਆਂ ਨੇ, ਪੈਸੇ ਲੈ ਕੇ ਲੈਣ ਦੇਣ ਹੁੰਦਾ ਰਿਹਾ ਅਤੇ ਹੁੰਦਾ ਰਹੂਗਾ ਵੀ। ਇਹਨੂੰ ਠੱਲ ਪਾਉਣ ਦੇ ਲਈ ਡਿਪਾਰਟਮੈਂਟ ਨੇ ਇੱਕ ਅਲੱਗ ਸੈੱਲ ਬਣਾਤਾ ਪਾਰਟਨਰ ਵੀਜ਼ੇ ਦੀ, ਜਿਹੜੀ ਪ੍ਰੋਸੈਸਿੰਗ ਆ ਜਦੋਂ ਹੁੰਦੀ ਆ ਤਾਂ ਬਹੁਤ ਸਟ੍ਰਿਕਟ ਢੰਗ ਨਾਲ ਉਹ ਕਰਨ ਲੱਗ ਗਏ। ਇਹੀ ਕਾਰਨ ਸੀਗਾ ਜਿਹੜਾ ਟਾਈਮ ਪੀਰੀਅਡ ਸੀ ਉਹ ਵਧਿਆ। ਜੇ ਇਸ ਵੇਲੇ ਮੈਂ ਪਬਲਿਸ਼ ਟਾਈਮ ਦੀ ਗੱਲ ਕਰਾਂ ਤਾਂ ਵੈਬਸਾਈਟ ਇਹ ਕਹਿੰਦੀ ਆ ਪਾਰਟਨਰ ਵੀਜ਼ਾ ਜੇ ਸਬ ਕਲਾਸ 309 ਪਾਇਆ ਤਾਂ 15-20 ਮਹੀਨੇ ਲੱਗਣਗੇ, ਜੇ 820 ਜਿਹੜਾ ਕਿ ਔਨਸ਼ੋਰ ਪੈਂਦਾ ਤਾਂ 20-28 ਮਹੀਨੇ ਲੱਗ ਸਕਦੇ ਆ। ਉਸ ਤੋਂ ਬਾਅਦ ਸੈਕਿੰਡ ਸਟੇਜ ਹੁੰਦੀ ਆ ਪਰਮਾਨੈਂਟ, 309 ਤੋਂ ਬਾਅਦ ਸਬ ਕਲਾਸ 100 ਲਈ ਅਪਲਾਈ ਕਰਦੇ ਹੋ, 14-21 ਮਹੀਨੇ ਲੱਗ ਸਕਦੇ ਆ। 820 ਤੋਂ ਪਰਮਾਨੈਂਟ ਮਾਈਗ੍ਰੇਸ਼ਨ ਸਟੇਜ ਆ 801 ਵੀਜ਼ਾ, ਉਹਦੇ 22-26 ਮਹੀਨੇ। ਹੁਣ ਇਹ ਚੀਜ਼ ਸੁਣ ਕੇ ਡਰ ਜਿਹਾ ਲੱਗਦਾ ਵੀ ਯਾਰ 2 ਸਾਲ ਲੱਗ ਜਾਣਗੇ ਮੇਰੇ ਪਾਰਟ ਨੂੰ ਆਉਣ ਲਈ। ਇਸ ਚੀਜ਼ ਨੂੰ ਘਟਾਉਣ ਦੇ ਲਈ ਜਦੋਂ ਐਪਲੀਕੇਸ਼ਨ ਲਾਉਣੀ ਆ ਕਿਸੇ ਵੀ ਐਪਲੀਕੈਂਟ ਨੇ ਵਿਆਹ ਤੋਂ ਬਾਅਦ, ਜ਼ਿਆਦਾਤਰ ਗਰੇਵਾਲ ਸਾਹਿਬ ਚੱਕਰ ਕੀ ਪੈਂਦਾ, ਇੰਡੀਆ ਤੋਂ ਅਨਰਜਿਸਟਰਡ ਪ੍ਰੈਕਟਿਸ ਤੋਂ ਵੀਜ਼ੇ ਲਵਾਏ ਜਾਂਦੇ ਆ ਕਿਉਂਕਿ ਉਹਦੇ ਫੀਸ ਘੱਟ ਆ। ਪਾਰਟਨਰ ਵੀਜ਼ਾ ਜਦੋਂ ਲੱਗਣਾ ਥੱਬਾ ਭਰ ਕੇ 2-3 ਕਿਲੋ ਕਹਿ ਸਕਦਾ ਕਾਗਜ਼ਾਂ ਦੇ ਥੱਬੇ ਦੇਣੇ ਪੈਂਦੇ ਆ, ਅਪਲੋਡ ਕਰਨੇ ਪੈਂਦੇ ਆ, ਤਾਂ ਤੁਹਾਡੀ ਫਾਈਲ ਆ ਜਿਹੜੀ ਉਹ ਡਿਸੀਜਨ ਰੈਡੀ ਬਣਦੀ ਹੈ। ਅਤੇ ਫਿਰ ਜੇ ਕੰਮ ਜ਼ਿਆਦਾ ਤਾਂ ਜਿਹੜਾ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਉਹਦੇ ਚਾਰਜਸ ਵੀ ਜ਼ਿਆਦਾ ਨੇ। ਪਰ ਇੱਕ ਚੀਜ਼ ਹੈਗੀ ਆ, ਮੈਂ ਆਪਣੇ ਐਕਸਪੀਰੀਅੰਸ ਤੋਂ ਦੱਸਦਾ, ਮੈਕਸੀਮਮ ਟਾਈਮ ਜੇ ਮੇਰੇ ਕੋਲ ਕਿਸੇ ਕਲਾਇੰਟ ਦਾ ਇੰਡੀਆ ਤੋਂ ਪਾਰਟਨਰ ਵੀਜ਼ਾ ਲੱਗਿਆ ਤਾਂ 8 ਮਹੀਨੇ। ਉਹਦਾ ਪਰ ਰੀਜ਼ਨ ਇਹ ਆ, ਜਦੋਂ ਫਾਈਲ ਲਾਈ ਗਈ ਤਾਂ ਉਹ ਡਿਸੀਜ਼ਨ ਰੈਡੀ ਲਾਈ ਗਈ। ਡਿਸੀਜ਼ਨ ਰੈਡੀ ਦਾ ਮਤਲਬ ਸਾਰਾ ਕੁਛ ਫਰੰਟ ਲੋਡਡ ਅਟੈਚ ਕੀਤਾ ਗਿਆ, ਕੀ ਪੁਲਿਸ ਕਲੀਅਰੈਂਸਿਸ ਨੇ, ਕੀ ਮੈਡੀਕਲ ਐਗਜ਼ਾਮ ਨੇ, ਕੀ ਉਹ 4 ਪਿੱਲਰ ਨੇ। 4 ਪਿੱਲਰ ਦਾ ਮਤਲਬ ਤੁਹਾਡੀ ਅਤੇ ਤੁਹਾਡੇ ਪਾਰਟਨਰ ਦੀ ਸਾਂਝ ਕਿੰਨੀ ਕਾ, ਚਾਰ ਚੀਜ਼ਾਂ ਕਿਹੜੀਆਂ ਗਿਣੀਆਂ ਜਾਂਦੀਆਂ ਇਹਨਾਂ 'ਚ, ਫਾਈਨੈਂਸ਼ੀਅਲ ਜਿਹਦੇ ਵਿੱਚ ਤੁਹਾਡੇ ਜੁਆਇੰਟ ਅਕਾਊਂਟ, ਵਸੀਅਤਾਂ, ਕੋਈ ਪਾਲਿਸੀਆਂ ਉਹ ਆਉਂਦੀਆਂ ਨੇ, ਨੇਚਰ ਆਫ ਹਾਊਸ ਹੋਲਡ, ਤੁਹਾਡਾ ਪਾਰਟਨਰ ਕਿੱਥੇ ਰਹਿ ਰਿਹਾ। ਜੇ ਤਾਂ ਔਨਸ਼ੋਰ ਆ ਤਾਂ ਤੁਸੀਂ ਇਕੱਠੇ ਰਹਿੰਦੇ ਹੋਣੇ ਚਾਹੀਦੇ, ਲੀਜ਼ 'ਚ ਨਾ ਚਾਹੀਦਾ। ਜੇ ਤੁਸੀਂ ਆਫਸ਼ੋਰ ਹੋ, ਤੁਹਾਡੇ ਜਿਹੜੇ ਜੁਆਇੰਟ ਅਕਾਊਂਟ ਨੇ ਉਹਨਾਂ 'ਤੇ ਜਿਹੜਾ ਐਡਰੈਸ ਆ ਉਹ ਸੇਮ ਹੋਣਾ ਚਾਹੀਦਾ, ਠੀਕ ਆ। ਮਤਲਬ ਕਿ ਫੋਰ ਐਗਜ਼ਾਮਪਲ ਜੇ ਕੁੜੀ ਆ ਤਾਂ ਉਹ ਸਹੁਰੇ ਘਰ ਰਹਿੰਦੀ ਹੋਣੀ ਚਾਹੀਦੀ ਆ, ਉਹਦੇ ਐਡਰੈਸ ਦੇ ਐਵੀਡੈਂਸ ਉਹ ਚਾਹੀਦੇ ਨੇ। ਤੀਜੀ ਆ ਸੋਸ਼ਲ ਐਸਪੈਕਟ, ਤੁਸੀਂ ਸੋਸਾਇਟੀ ਦੇ ਵਿੱਚ ਜੁਆਇੰਟਲੀ ਕਿੱਥੇ ਵਿਚਰਦੇ ਹੋ, ਕਿਸੇ ਕਾਮਨ ਫੰਕਸ਼ਨ 'ਤੇ ਜਾਂਦੇ ਹੋ, ਤੁਹਾਨੂੰ ਜੁਆਇੰਟ ਇਨਵੀਟੇਸ਼ਨ ਆਉਂਦੇ ਆ, ਤੁਸੀਂ ਇਕੱਠੇ ਘੁੰਮਦੇ ਫਿਰਦੇ ਹੋ, ਮਿੱਤਰਾਂ ਦੋਸਤਾਂ ਦੇ ਨਾਲ ਇਕੱਠੇ ਫੋਟੋਆਂ ਖਿਚਾਉਂਦੇ ਹੋ, ਇਕੱਠੀਆਂ ਤੁਸੀਂ ਔਰਗੇਨਾਈਜੇਸ਼ਨਾਂ ਜੁਆਇਨ ਕਰਦੇ ਹੋ, ਜੁਆਇੰਟ ਤੁਹਾਡੇ ਕਾਰਡ ਆਉਂਦੇ ਨੇ, ਠੀਕ ਆ। ਚੌਥੀ ਆ ਜਾਂਦੀ ਹੈ, ਚੌਥਾ ਪਿੱਲਰ ਆ ਇਹਦੇ ਵਿੱਚ ਕਮਿਟਮੈਂਟ। ਕਮਿਟਮੈਂਟ ਦੇ ਵਿੱਚ ਤੁਸੀਂ ਆਪਣੀ ਇੱਕ ਦੂਜੇ ਨਾਲ ਕਮਿਟਮੈਂਟ ਕਿੱਦਾਂ ਸ਼ੋਅ ਕਰਦੇ ਹੋ। ਕਈ ਵਾਰੀ ਤਾਂ ਬੱਚਾ ਪਲੈਨ ਹੋ ਜਾਂਦਾ ਉਹ ਕਮਿਟਮੈਂਟ ਮੰਨੀ ਜਾਂਦੀ ਹੈ, ਜਾਂ ਤੁਸੀਂ ਇੱਕ ਦੂਜੇ ਨੂੰ ਕਿੰਨਾ ਕੁ ਹੱਕ ਦੇ ਚੁੱਕੇ ਹੋ ਆਪਣੀ ਲਾਈਫ ਦੇ ਵਿੱਚ, ਮੀਨਸ ਤੁਹਾਡੀ ਵਿਲ, ਤੁਹਾਡੇ ਸੁਪਰ ਦੇ ਅਕਾਊਂਟ, ਤੁਹਾਡੀ ਮੈਡੀਕੇਅਰ, ਤੁਹਾਡੀ ਜਿਹੜੀ ਨੈਕਸਟ ਆਫ ਕਿਨ, ਤੁਹਾਡਾ ਐਮਰਜੈਂਸੀ ਕੰਟੈਕਟ, ਤੁਹਾਡੇ ਬੈਨੀਫਿਸ਼ਰੀ ਜੇ ਤੁਹਾਡਾ ਪਾਰਟਨਰ ਆ ਉਹਨੂੰ ਕਮਿਟਮੈਂਟ ਬੋਲਿਆ ਜਾਂਦਾ। ਇਹ ਸਾਰੀਆਂ ਚੀਜ਼ਾਂ ਦੇ ਡਾਕੂਮੈਂਟ ਪਹਿਲਾਂ ਹੀ ਆਪਾਂ ਝੋਲਾ ਭਰ ਕੇ ਅਪਲੋਡ ਕਰ ਦਿੰਦੇ ਹਾਂ, ਤਾਂ ਜਦੋਂ ਕੇਸ ਆਫਿਸਰ ਪਹਿਲੀ ਸੱਟੇ ਐਪਲੀਕੇਸ਼ਨ ਚੱਕਦਾ ਅਸੈਸ ਕਰਨ ਦੇ ਲਈ, ਤਾਂ ਡਿਸੀਜਨ ਵੀ ਲਿਆ ਜਾ ਸਕਦਾ। ਕਿੰਨੀਆਂ ਹੀ ਮੇਰੇ ਕੋਲ ਐਗਜ਼ਾਮਪਲਸ ਨੇ, ਡਿਸੀਜਨ ਬੜੇ ਕੁਇਕ ਹੁੰਦੇ ਆ ਜਦੋਂ ਡਿਸੀਜਨ ਰੈਡੀ ਐਪਲੀਕੇਸ਼ਨ ਲੱਗਦੀ ਆ।
ਅਤੇ ਆਪਾਂ ਗੱਲ ਅੱਗੇ ਵਧਾਈਏ, ਹੁਣ ਪੇਰੈਂਟ ਵੀਜ਼ਾ 'ਤੇ ਆਈਏ, ਮਾਪਿਆਂ ਦੇ ਵੀਜ਼ੇ ਨਾਲ ਸੰਬੰਧਿਤ ਗੱਲਾਂ ਬਾਤਾਂ ਕਰੀਏ। ਇਹਦੇ 'ਚ ਵੀ ਪਿੱਛੇ ਜੇ ਤਬਦੀਲੀ ਆਈ ਆ, ਦਾਮ ਬਣਾਏ ਕਾਮ, ਪੈਸੇ ਸੁੱਟੋ ਅਤੇ ਗਜ ਪੜਵਾਓ।
ਹਾਂਜੀ, ਇਹਦੇ ਵਿੱਚ ਵੀ ਤਬਦੀਲੀਆਂ ਆਈਆਂ ਜੀ। ਇੱਕ ਤਾਂ ਆਪਾਂ ਪਹਿਲਾਂ ਵੀ ਪ੍ਰੋਗਰਾਮ ਕੀਤਾ ਸੀ, ਇੱਕ ਨਵਾਂ ਵੀਜ਼ਾ ਜਿਹਦੇ ਨਾਲ ਮੈਂ ਪਿਛਲੇ 4-5 ਸਾਲਾਂ ਤੋਂ ਜੁੜਿਆ ਹੋਇਆ, 870 ਸ਼ੁਰੂ ਕੀਤਾ ਸੀ, ਉਹ ਵੀਜ਼ਾ ਨਵਾਂ ਸਟਾਰਟ ਹੋਇਆ ਜੀ। ਤੁਸੀਂ ਪੈਸੇ ਦੇ ਕੇ 3 ਸਾਲ ਜਾਂ 5 ਸਾਲ ਦਾ ਵੀਜ਼ਾ ਲੈ ਸਕਦੇ ਹੋ। ਆਪਾਂ ਉਹ ਪੋਲੀਟੀਕਲ ਮੁੱਦਿਆਂ 'ਚ ਨਹੀਂ ਜਾਣਾ, ਇਹ ਵੱਖਰੀ ਗੱਲ ਆ ਵੀ ਸਾਨੂੰ ਵਾਅਦਾ ਕੋਈ ਹੋਰ ਕੀਤਾ ਗਿਆ ਸੀ, ਲੈ ਕੇ ਕੁਛ ਹੋਰ ਆਉਂਦਾ, ਪਰ ਉਹਦੇ ਨਾਲ ਉਹ ਵੀ ਵੀਜ਼ਾ ਚੱਲ ਰਿਹਾ ਜੀ। ਉਹਦਾ $15,000 ਕੋਟਾ, ਜੇ ਤੁਸੀਂ $10,000 ਦਿੰਦੇ ਹੋ ਤਾਂ 5 ਸਾਲ ਦਾ ਵੀਜ਼ਾ ਲੈ ਸਕਦੇ ਆ ਪੇਰੈਂਟਸ, ਜੇ $5,000 ਦਿੰਦੇ ਹੋ ਤਾਂ 3 ਸਾਲ ਦਾ ਵੀਜ਼ਾ ਲੈ ਸਕਦੇ ਹੋ। ਇਹ ਨਵਾਂ ਵੀਜ਼ਾ ਸਟਾਰਟ ਹੋਇਆ ਇਸੇ ਸਾਲ, ਤੇ ਨਾਲ
ਇਹ $5,000 ਇੱਕ ਜਣੇ ਦਾ,
$5,000 ਇੱਕ ਜਣੇ ਦਾ ਜੀ 3 ਸਾਲ ਦੇ ਵੀਜ਼ੇ ਲਈ, ਤੇ ਨਾਲ ਇੱਕ ਸ਼ਰਤ ਆ, ਇਹ ਵੀਜ਼ਾ ਜ਼ਿੰਦਗੀ ਦੇ ਵਿੱਚ 2 ਵਾਰੀ ਅਵੇਲ ਕੀਤਾ ਜਾਵੇ। ਪਰ ਜਦੋਂ ਦਾ ਇਹ ਵੀਜ਼ਾ ਆਇਆ, ਇਹਦੇ ਵਿੱਚ ਇੱਕ ਮੈਂ ਟ੍ਰੈਂਡ ਦੇਖ ਰਿਹਾ, ਅੱਗੇ ਪੇਰੈਂਟਸ ਨੂੰ ਪਹਿਲਾਂ ਕੀ ਹੁੰਦਾ ਸੀ, 3 ਸਾਲ ਦਾ ਵੀਜ਼ਾ ਮਿਲਦਾ ਸੀ ਤੇ ਉਹ 12 ਮਹੀਨੇ ਇੱਥੇ ਇੱਕ ਸੱਤੇ 'ਚ ਇੱਕ ਟਾਈਮ 'ਚ ਰਹਿ ਸਕਦੇ। ਹੁਣ ਜਿਹੜਾ ਵੀਜ਼ਾ ਗ੍ਰਾਂਟ ਕੀਤਾ ਜਾਂਦਾ, ਇਹ ਡਿਸਕ੍ਰੈਸ਼ਨ ਆ ਕੇਸ ਆਫਿਸਰ ਦੀ, ਜ਼ਿਆਦਾਤਰ ਉਹ ਵੀਜ਼ਾ ਹੀ 12 ਮਹੀਨੇ ਲਈ ਗ੍ਰਾਂਟ ਕੀਤਾ ਜਾਂਦਾ। 12 ਮਹੀਨੇ ਤੋਂ ਬਾਅਦ ਜੇ ਤੁਸੀਂ ਵਿਜ਼ਟਰ ਵੀਜ਼ਾ ਪਾਉਂਦੇ ਹੋ ਪੇਰੈਂਟਸ ਲਈ, ਤਾਂ ਨਵੀਂ ਅਰਜ਼ੀ ਦੇਣੀ ਪੈਂਦੀ ਹੈ, ਜਿਹੜੀ ਕਿ ਅੱਗੇ 3 ਸਾਲ ਤੁਸੀਂ ਉਹ ਵੀਜ਼ਾ ਯੂਜ਼ ਕਰ ਲੈਂਦੇ ਸੀ। ਮਤਲਬ ਇਨਡਾਇਰੈਕਟਲੀ ਡਿਪਾਰਟਮੈਂਟ ਪ੍ਰਮੋਟ ਕਰਨ ਲੱਗਿਆ ਵੀ ਪੈਸੇ ਵਾਲਾ ਵੀਜ਼ਾ ਪਾਓ 870 ਤਾਂ ਕਿ ਸਾਨੂੰ ਪੈਸੇ ਬਣ।
ਪਰ 15,000 ਜਗ੍ਹਾ ਤਾਂ ਕੁਛ ਵੀ ਨਹੀਂ ਹੋਣੀ ਆ ਕਿ ਨਹੀਂ, ਹਜੇ ਲੋਕ ਉਧਰ ਨੂੰ ਹੋਏ ਨਹੀਂ।
ਹਜੇ ਜ਼ਿਆਦਾ ਨਹੀਂ ਜੀ ਹੋਏ, 15,000 ਭਰ ਸਕਦੀ ਆ, ਫਿਲ ਹੋ ਸਕਦੀ ਆ, ਪਰ ਫਿਰ ਵੀ ਹਜੇ ਫਿਲ ਨਹੀਂ ਹੋਈ, ਬਹੁਤ ਜ਼ਿਆਦਾ ਵੀਜ਼ੇ ਨਹੀਂ ਅਪਲਾਈ ਹੋਏ। ਜੇ ਮੈਂ ਆਪਣੀ ਗੱਲ ਕਰਾਂ ਜਾਂ ਮੇਰੇ ਕਲੀਗ ਨੇ, ਤਾਂ 15-20-25 ਵੀਜ਼ੇ ਪਾਏ ਹੋਣਗੇ ਟੋਟਲ, ਅਸੀਂ 8-10 ਜਣਿਆਂ ਨੇ ਮਿਲ ਕੇ, ਕੋਈ ਇੰਨੇ ਜ਼ਿਆਦਾ ਵੀਜ਼ੇ ਨਹੀਂ ਪੈ ਰਹੇ। ਬਟ ਹਾਂ, 15,000 ਫਿਰ ਵੀ ਕੋਈ ਬਹੁਤ ਵੱਡਾ ਨੰਬਰ ਨਹੀਂ, ਜੇ ਪੂਰੇ ਆਸਟ੍ਰੇਲੀਆ ਅਤੇ ਪੂਰੇ 200 ਮਾਈਗ੍ਰੇਂਟ ਕੰਟਰੀਜ਼ ਨੂੰ ਗਿਣੀਏ ਜਿਹੜੇ ਇੱਥੇ ਲੋਕ ਉੱਥੋਂ ਆ ਕੇ ਇੱਥੇ ਵਸੇ ਹੋਏ ਨੇ।
ਅਤੇ ਕਈ ਵਾਰ ਇੱਦਾਂ ਵੀ ਦੇਖਿਆ ਜਾਂਦਾ ਕਿ ਲੋਕ ਛੋਟਾ ਵੀਜ਼ਾ ਲੈ ਕੇ ਆ ਜਾਂਦੇ ਆ 3 ਮਹੀਨੇ ਦਾ, ਜਿਵੇਂ ਵਿਜ਼ਟਰ ਵੀਜ਼ਾ, ਅਤੇ ਉਹਦੇ 'ਤੇ ਨੋ ਫਰਦਰ ਸਟੇ ਨਹੀਂ ਲੱਗੀ ਹੁੰਦੀ, ਅਤੇ ਫਿਰ ਇੱਥੇ ਆ ਕੇ ਕਈ ਲੋਕ PR ਵੀ ਪਾਉਂਦੇ ਆ, ਕੀ ਕੋਈ ਇੱਦਾਂ ਦਾ ਢੰਗ ਤਰੀਕਾ ਵੀ ਹੈ?
ਹਾਂਜੀ, ਹੁਣ ਆਪਾਂ ਉਹਦੇ 'ਤੇ ਹੀ ਆਉਂਦੇ ਹਾਂ ਜੀ। ਅੱਗੇ ਹੈਗਾ ਪਰਮਾਨੈਂਟ ਪੇਰੈਂਟ ਵੀਜ਼ਾ, ਉਹ ਜਿਹੜੀ ਤੁਸੀਂ ਗੱਲ ਕੀਤੀ ਹੈ ਜੀ, ਜੇ ਤਾਂ ਪੇਰੈਂਟ ਮੇਨ ਐਪਲੀਕੈਂਟ ਜਿਹੜਾ ਪ੍ਰਾਇਮਰੀ ਐਪਲੀਕੈਂਟ ਆ, ਉਹਦੀ ਏਜ ਪੈਨਸ਼ਨੇਬਲ ਏਜ ਤੋਂ ਉੱਪਰ ਆ, ਤਾਂ ਸਬ ਕਲਾਸ 804 ਇੱਥੇ ਆ ਕੇ ਅਪਲਾਈ ਕਰ ਦਿੰਦੇ ਆ। ਜੇ ਤੁਹਾਡੇ ਵਿਜ਼ਟਰ ਵੀਜ਼ੇ 'ਤੇ ਨੋ ਫਰਦਰ ਸਟੇ ਨਹੀਂ ਹੈਗੀ, ਤਾਂ ਤੁਹਾਨੂੰ ਬ੍ਰਿਜਿੰਗ ਵੀਜ਼ਾ ਮਿਲ ਜਾਂਦਾ ਪ੍ਰੋਸੈਸਿੰਗ ਲਈ ਇੱਥੇ ਰਹਿਣ ਦੇ ਲਈ। ਉਹ ਫਿਰ ਉਹਦਾ, ਜੇ ਹੁਣ ਮੈਂ ਤੁਹਾਨੂੰ ਪ੍ਰੋਸੈਸਿੰਗ ਟਾਈਮ ਦੀ ਗੱਲ ਕਰਾਂ, ਉਹ ਤਾਂ ਜੀ ਸਿੱਧਾ ਹੀ ਮੈਂ ਕਹਿ ਸਕਦਾ ਵੀ ਪੇਰੈਂਟ ਦੀ ਲਾਈਫ ਟਾਈਮ ਦੇ ਵਿੱਚ ਉਹ ਅਸੈਸ ਨਹੀਂ ਹੋਣਾ, ਮਤਲਬ ਵੀਜ਼ਾ ਗ੍ਰਾਂਟ ਨਹੀਂ ਹੋਣਾ, ਪਰ ਤੁਸੀਂ ਇੱਥੇ ਰਹਿਣ ਲਈ ਬ੍ਰਿਜਿੰਗ ਵੀਜ਼ੇ 'ਤੇ ਰਹਿ ਸਕਦੇ ਹੋ। ਇੰਸ਼ੋਰੈਂਸ ਤੁਹਾਨੂੰ ਕਰਾਉਣੀ ਪੈਂਦੀ ਆ, ਮੈਡੀਕੇਅਰ ਲੈਣ ਦੇ ਤੁਸੀਂ ਹੱਕਦਾਰ ਨਹੀਂ ਹੁੰਦੇ। ਅਤੇ ਜਦੋਂ ਵੀਜ਼ਾ ਪਾਉਂਦੇ ਹੋ ਤਾਂ ਕਰੀਬ ਕਰੀਬ 2-3 ਸਾਲ ਦੇ ਵਿੱਚ ਵਿੱਚ ਤੁਹਾਡੀ ਪਹਿਲੀ ਅਸੈਸਮੈਂਟ ਹੁੰਦੀ ਆ, ਤੁਹਾਨੂੰ ਇੱਕ ਪਰਮਾਨੈਂਟ ਕਿਊ 'ਚ ਪਾਇਆ ਜਾਂਦਾ। ਉਹ ਅਸੈਸਮੈਂਟ 'ਤੇ ਤੁਹਾਡਾ ਮੈਡੀਕਲ ਵੀ ਹੁੰਦਾ ਅਤੇ ਹੋਰ ਡਾਕੂਮੈਂਟ ਵੀ ਦੇਖੇ ਜਾਂਦੇ ਆ। ਜਦੋਂ ਪਰਮਾਨੈਂਟ ਅਸੈਸਮੈਂਟ ਲਈ ਤੁਸੀਂ ਕਿਊ 'ਚ ਪੈ ਜਾਂਦੇ ਹੋ, ਤੁਸੀਂ ਫਿਰ ਬ੍ਰਿਜਿੰਗ ਵੀਜ਼ੇ 'ਤੇ ਰਹਿੰਦੇ ਹੋ ਇੱਥੇ, ਪਰ ਤੁਸੀਂ ਨਾਲ ਆਪਣੀ ਹੈਲਥ ਇੰਸ਼ੋਰੈਂਸ ਮੇਨਟੇਨ ਕਰਨੀ। ਇਹ ਤਾਂ ਹੈਗਾ ਜੀ ਸਭ ਕਲਾਸ 804 ਜੇ ਤੁਸੀਂ ਇੱਥੇ ਆ ਕੇ ਪਾਉਣ ਲਈ ਕੈਪੇਬਲ ਹੋ। ਪਰ ਹੋਰ ਵੀ ਤਬਦੀਲੀਆਂ ਆਈਆਂ ਨੇ, ਕੰਟਰੀਬਿਊਟਰੀ ਪੇਰੈਂਟ ਵੀਜ਼ਾ ਜਿਹੜੇ ਸਾਲ ਦਾ ਕੋਟਾ ਸੀਗਾ ਪਿਛਲੇ ਸਾਲ 7,175 ਸੀਗਾ ਜੀ, ਉਹ ਘਟਾ ਕੇ 6,096 ਕਰ ਦਿੱਤਾ ਗਿਆ। ਕੰਟਰੀਬਿਊਟਰੀ ਦੇ ਵਿੱਚ 143, 864 ਅਤੇ 884 ਵੀਜ਼ਾ ਆਉਂਦੇ ਨੇ, ਉਹਨਾਂ ਦਾ ਕੋਟਾ ਘਟਾਇਆ ਗਿਆ। ਅਤੇ ਜਿਹੜੇ ਕੰਬਾਈਂਡ ਪੇਰੈਂਟ ਵੀਜ਼ਾ ਨੇ, ਇਹ ਤੋਂ ਬਾਕੀ ਵਾਲੇ ਪੇਰੈਂਟ ਵੀਜ਼ਾ 103 ਹੋ ਗਿਆ, 804 ਹੋ ਗਿਆ, ਉਹਨਾਂ ਨੂੰ 1500 ਜਿਹੜਾ ਪਹਿਲਾਂ ਸੀ ਕੋਟਾ ਉਹ ਘਟਾ ਕੇ 1275 ਕਰ ਦਿੱਤਾ ਗਿਆ। ਅਤੇ ਨਾਲ ਦੀ ਨਾਲ ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦਾ, ਜਿਹੜੀ 143 ਆ ਕੰਟਰੀਬਿਊਟਰੀ ਪੇਰੈਂਟ ਵੀਜ਼ਾ, ਜਿਹੜਾ ਕਿ ਅੱਗੇ 3 ਜਾਂ 4 ਸਾਲ 'ਚ ਡਿਸਾਈਡ ਹੋ ਜਾਂਦਾ ਸੀ, ਹੁਣ ਐਪਲੀਕੇਸ਼ਨਾਂ ਵੱਧ ਲੱਗਣ ਕਰਕੇ ਉਹਨੂੰ ਵੀ ਆਉਣ ਵਾਲੇ ਸਮੇਂ 'ਚ 5-6 ਸਾਲ ਲੱਗਿਆ ਕਰਨਗੇ। ਇੱਕ ਤਾਂ ਐਪਲੀਕੇਸ਼ਨਾਂ ਵੱਧ ਨੇ, ਦੂਜਾ ਹਰ ਸਾਲ ਕਰੀਬ ਕਰੀਬ 1,000-1,100 ਘੱਟ ਵੀਜ਼ੇ ਮਿਲੇ।
ਅਤੇ ਇਹਦੇ 'ਚ ਮੈਂ ਪੁੱਛਣਾ ਇਹ ਵੀ ਚਾਹੁੰਦਾ ਕਿ ਅਗਰ ਸਰਕਾਰ ਦੀ ਮਨਸ਼ਾ ਕੰਟਰੀਬਿਊਟਰੀ ਵੀਜ਼ੇ ਤੋਂ ਪੈਸੇ ਬਣਾਉਣ ਦੀ ਆ, ਤਾਂ ਫਿਰ ਇਹ ਘਟਾਏ ਕਿਉਂ ਜਾਂਦੇ ਆ?
ਸਾਰਾ ਕੁਝ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ, ਪਾਪੂਲੇਸ਼ਨ ਦੀ ਗੱਲ ਕਰਦੇ ਹਾਂ, ਉਹ ਫੈਮਿਲੀ ਵੀਜ਼ਾ ਦਾ ਉਹਨਾਂ ਨੇ ਕੋਟਾ ਨਿਰਧਾਰਿਤ ਕੀਤਾ ਹੁੰਦਾ। ਮਾਈਗ੍ਰੇਸ਼ਨ ਆਸਟ੍ਰੇਲੀਆ 'ਚ ਹੁੰਦੀ ਤਾਂ ਹੀ ਹੈ ਜੀ, ਕਿਉਂਕਿ ਇੱਥੇ ਪਾਪੂਲੇਸ਼ਨ ਗਰੋਥ ਘੱਟ ਆ। ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਵੀ 1.5% ਪਾਪੂਲੇਸ਼ਨ ਵਧੀ ਹੈ, ਜਦੋਂ ਇਹਨਾਂ ਲੱਗਣ ਲੱਗਦਾ ਵੀ ਹੁਣ ਪਾਪੂਲੇਸ਼ਨ ਸਾਡੀ ਥੋੜ੍ਹੀ ਜਿਹੀ ਐਕਸਪੈਕਟੇਸ਼ਨ ਤੋਂ ਜ਼ਿਆਦਾ ਵੱਧ ਰਹੀ ਹੈ, ਜਿਹੜੀ ਕਿ ਵੱਧ ਵੀ ਰਹੀ ਹੈ। ਇਕੱਲੇ ਮੈਲਬਨ ਦੀ ਗੱਲ ਕਰਾਂ ਤਾਂ ਪਿਛਲੇ 6 ਸਾਲਾਂ ਦੇ ਵਿੱਚ 1 ਮਿਲੀਅਨ ਲੋਕ ਮੈਲਬਨ 'ਚ ਵਧੇ ਨੇ, ਠੀਕ ਆ, ਕਿਉਂਕਿ ਇਸੇ ਕਰਕੇ ਇਹ ਸਾਰਾ ਕੁਛ ਉਹਦੇ 'ਤੇ ਡਿਪੈਂਡੈਂਟ ਆ। ਉਸੇ ਚੱਕਰ ਦੇ ਵਿੱਚ ਹੀ ਰੀਜਨਲ ਮਾਈਗ੍ਰੇਸ਼ਨ ਲਈ ਇਨਸੈਂਟਿਵ ਨੇ, ਉਸੇ ਚੱਕਰ ਦੇ ਵਿੱਚ ਆਹ ਜਿਹੜਾ ਕੋਟਾ ਉਹ ਘਟਾਇਆ ਜਾਂਦਾ, ਪਰ ਇਹ ਫਿਰ ਵੀ ਕੋਟਾ ਵੱਧ ਤਾਂ ਹੀ ਰੱਖਿਆ ਗਿਆ ਕਿਉਂਕਿ ਇਹਦੀ ਫੀਸ ਆ, ਪੈਸੇ ਬਣਾਉਣਾ ਚਾਹੁੰਦੀ ਆ ਗੌਰਮੈਂਟ ਇਸ ਵੀਜ਼ੇ ਤੋਂ।
ਜੀ, ਅਤੇ ਆਪਣੇ ਲੋਕ ਬਹੁਤ ਛੇਤੀ ਕੈਲਕੂਲੇਸ਼ਨਾਂ ਵੀ ਕਰਨ ਲੱਗ ਜਾਂਦੇ ਆ, ਜੇ $3 ਦੇ ਕਿਲੋ ਸੇਬ ਆ ਤਾਂ ₹150 ਨੂੰ ਹੋ ਗਏ। ਅਤੇ ਮੈਂ ਪੁੱਛਣਾ ਇਹ ਚਾਹੁੰਦਾ ਵੀ ਜਦੋਂ ਕੰਟਰੀਬਿਊਟਰੀ ਵੀਜ਼ਾ ਖਰੀਦਿਆ ਜਾਂਦਾ ਤਾਂ ਉਹਨਾਂ ਦੇ ਮਨ 'ਚ ਇਹ ਵੀ ਹੁੰਦਾ ਕਿ ਕੱਲ੍ਹ ਨੂੰ ਇਹਦੇ ਤੋਂ ਮੈਡੀਕੇਅਰ ਕਦ ਮਿਲੂ ਅਤੇ ਪੈਨਸ਼ਨ ਕਦ ਮਿਲਣੀ ਸ਼ੁਰੂ ਹੋਊ, ਉਹਦੇ ਬਾਰੇ ਕੋਈ ਜਾਣਕਾਰੀ ਹੈ ਤੁਹਾਨੂੰ?
ਮੈਡੀਕੇਅਰ ਤਾਂ ਜਦੋਂ ਗ੍ਰਾਂਟ ਹੋ ਜਾਂਦਾ ਹੈ ਵੀਜ਼ਾ ਉਦੋਂ ਹੀ ਮਿਲ ਜਾਂਦਾ। ਪੈਨਸ਼ਨ ਇਕੱਲੇ ਕੰਟਰੀਬਿਊਟਰੀ ਨਹੀਂ, ਕਿਸੇ ਵੀ ਪਰਮਾਨੈਂਟ ਵੀਜ਼ੇ ਦੇ ਵਿੱਚ ਪਹਿਲੀ ਤਾਂ ਤੁਹਾਡੀ ਏਜ ਆ ਜਿਹੜੀ ਪੈਨਸ਼ਨੇਬਲ ਹੋਣੀ ਚਾਹੀਦੀ ਹੈ, ਜਿਹੜੀ ਕਿ 65 ਤੋਂ 67 ਸਾਲ ਆ ਡਿਪੈਂਡਿੰਗ ਔਨ ਯੂਅਰ ਏਅਰ ਆਫ ਬਰਥ। ਦੂਜੀ ਕੰਡੀਸ਼ਨ ਇਹ ਆ ਤੁਸੀਂ ਐਜ਼ ਪਰਮਾਨੈਂਟ ਰੈਜ਼ੀਡੈਂਟ ਆਸਟ੍ਰੇਲੀਆ 'ਚ 10 ਸਾਲ ਰਹਿ ਚੁੱਕੇ ਹੋਣੇ ਚਾਹੀਦੇ, ਫਿਰ ਤੁਹਾਨੂੰ ਪੈਨਸ਼ਨ ਲੱਗਦੀ ਹੈ।
ਅਤੇ ਕੰਟਰੀਬਿਊਟਰੀ ਜੇ ਆਪਾਂ ਪੇਰੈਂਟ ਵੀਜ਼ੇ ਦੀ ਗੱਲ ਕਰਨੀ ਹੋਵੇ ਤਾਂ ਉਹਦਾ ਅੱਜ ਕੱਲ੍ਹ ਵੇਟ ਟਾਈਮ ਕਿੰਨਾ ਕੁ ਚੱਲ ਰਿਹਾ, ਪ੍ਰੋਸੈਸਿੰਗ ਟਾਈਮ ਕਿੰਨਾ ਕੁ?
1-4-3 ਜੀ ਅੱਜ ਕੱਲ੍ਹ ਗੱਲ ਕਰੀਏ ਤਾਂ ਜਿਨ੍ਹਾਂ ਨੇ ਨਵੰਬਰ 2015 ਦੇ ਵਿੱਚ ਐਪਲੀਕੇਸ਼ਨ ਲਾਈ, ਜਿਹੜੀ ਕਿ 4 ਸਾਲ ਪਹਿਲਾਂ, ਉਹਨਾਂ ਨੂੰ ਰਿਕੁਐਸਟ ਆ ਰਹੀ ਆ EOS ਦੀ, ਇੰਸ਼ੋਰੈਂਸ ਆਫ ਸਪੋਰਟ, ਜਿਹੜੀ ਕਿ ਸੈਂਟਰ ਲਿੰਕ 'ਚ ਲੱਗਦੀ ਆ। ਉਹਦੇ ਵਿੱਚ ਵੀ ਵੇਟ ਬਹੁਤ ਆ, 6 ਤੋਂ 8 ਮਹੀਨੇ ਵੀ ਲੱਗ ਰਹੇ ਆ ਕਈ ਐਪਲੀਕੈਂਟਸ ਨੂੰ। ਤਾਂ ਇਸ ਵੇਲੇ ਮੈਂ ਕਹਿ ਸਕਦਾ 4 ਤੋਂ 5 ਸਾਲ, ਪਰ ਆਉਣ ਵਾਲੇ ਸਮੇਂ ਦੇ ਵਿੱਚ 5 ਤੋਂ 7 ਈਵਨ 7 ਸਾਲ ਤੱਕ ਵੀ ਜਾ ਸਕਦੀ ਹੈ ਜਿਹੜੀ ਵੇਟ।
ਸੋ ਸਮਾਂ ਇਹ ਵਧੀ ਜਾਂਦਾ।
ਹਾਂਜੀ, ਪਰ ਜਿਹੜੇ ਲੋਕ ਆਨਸ਼ੋਰ ਕੰਟਰੀਬਿਊਟਰੀ ਏਜ ਪੇਰੈਂਟ ਵੀਜ਼ਾ ਪਾਉਂਦੇ, ਜਿਹੜਾ ਕਿ 864 ਕੈਟੇਗਰੀ ਹੈ, ਉਹਦੇ ਵਿੱਚ 2 ਤੋਂ 3 ਸਾਲ ਵੀਜ਼ਾ ਹੱਥ 'ਚ ਆ ਜਾਂਦਾ।
ਅਤੇ ਇਹਦੇ ਅਤੇ ਉਹਦੇ 'ਚ ਫਿਰ ਕੀ ਫਰਕ ਆ? ਕਿਉਂਕਿ ਮੇਰਾ ਸਵਾਲ ਤਾਂ ਉਹੀ ਹੋ ਜਾਣਾ ਨਾ, ਉਹ ਕਹਿੰਦੇ ਜੀ ਇਹ ਹਰੀਆਂ ਮਿਰਚਾਂ ਕਿੰਨੇ ਦੀਆਂ ਅਤੇ ਲਾਲ ਕਿੰਨੇ ਦੀਆਂ?
ਹਾਂਜੀ, ਲਾਲ ਜਿਹੜੀ ਮਿਰਚ ਆ ਜੀ, ਮੈਨੂੰ ਪਤਾ ਘੱਟ ਪਾ ਕੇ ਸਰ ਜਾਂਦਾ, ਪਰ ਲਾਲ ਮਿਰਚ ਤਾਂ ਹੋਣੀ ਆ ਜੇ ਤੁਹਾਡਾ ਪੇਰੈਂਟ, ਸਪੌਂਸਰ ਦਾ ਪੇਰੈਂਟ ਜਿਹਨੇ ਆਉਣਾ ਉਹਦੀ ਏਜ ਪੈਨਸ਼ਨੇਬਲ ਏਜ ਤੋਂ ਉੱਪਰ ਆ, ਤਾਂ ਤੁਸੀਂ 864 ਪਾ ਸਕਦੇ ਹੋ। ਅਦਰਵਾਈਜ਼ ਕੋਈ ਚੋਇਸ ਹੀ ਨਹੀਂ ਬਚਦੀ, 1-4-3 ਵੀ ਪਾਉਣਾ ਪੈਂਦਾ, ਉਹ ਆਫਸ਼ੋਰ ਤੋਂ ਲੱਗਦਾ। 1-4-3 ਦੇ ਵਿੱਚ ਜ਼ਿਆਦਾ ਐਪਲੀਕੈਂਟ ਐਲੀਜੀਬਲ ਹੋ ਜਾਂਦੇ, ਕਰਕੇ ਏਜ ਪੈਨਸ਼ਨ ਦੇ ਵਿੱਚ ਇੱਕ ਹੋਰ ਵੀ ਆਪਸ਼ਨ ਹੁੰਦੀ ਆ, ਇੱਕ ਤਾਂ ਇਹ ਆਨਸ਼ੋਰ ਪੈਂਦਾ ਇੱਥੇ ਆ ਕੇ ਪੈਂਦਾ, ਦੂਜਾ ਜ਼ਿਆਦਾਤਰ ਫਿਰ ਉਹ 804 ਵੱਲ ਨੂੰ ਤੁਰ ਪੈਂਦੇ, ਬ੍ਰੀਜ਼ਿੰਗ ਵੀਜ਼ੇ ਏ ਵਾਲੀ ਕਹਾਣੀ ਵੱਲ। 864 ਘੱਟ ਪਾਉਂਦੇ ਆ, ਉਹ 'ਚ ਐਪਲੀਕੇਸ਼ਨਾਂ ਘੱਟ ਲੱਗਣ ਕਰਕੇ, ਕਿਉਂਕਿ ਐਲੀਜੀਬਿਲਟੀ ਘੱਟ ਦੀ ਬਣਦੀ ਆ, ਇਸ ਕਰਕੇ ਜਿਹੜਾ ਪ੍ਰੋਸੈਸਿੰਗ ਟਾਈਮ ਆ 864 ਦਾ ਘੱਟ।
ਸੋ ਇਹ ਜਿਹੜੇ ਵੀਜ਼ਾ ਨਾਲ ਪ੍ਰੋਸੈਸਿੰਗ ਦਾ ਟਾਈਮ ਆ, ਜਾਂ ਇਹਨਾਂ ਦੀਆਂ ਫੀਸਾਂ ਨੇ, ਜਾਂ ਉਹਦੇ 'ਤੇ ਲੱਗਦੀਆਂ ਕੰਡੀਸ਼ਨਸ ਨੇ, ਸੋ ਇਹੀ ਕੁਛ ਕਾਰਨ ਨੇ ਜਿਨ੍ਹਾਂ ਕਰਕੇ ਲੋਕਾਂ ਨੂੰ ਕਈ ਵਾਰ ਮਾਈਗ੍ਰੇਸ਼ਨ ਮਾਹਰਾਂ ਦਾ ਰੁੱਖ ਕਰਨਾ ਪੈਂਦਾ, ਖਾਸ ਤੌਰ 'ਤੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਜਿਹੜੇ ਸਹੀ ਸਲਾਹ ਦੇ ਸਕਦੇ ਆ। ਪਰ ਨਾਲ ਨਾਲ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਸਾਰੀ ਜਾਣਕਾਰੀ ਮੌਜੂਦ ਰਹਿੰਦੀ ਆ, ਸੋ ਉੱਥੋਂ ਵੀ ਇਹ ਸਾਰੀ ਜਾਣਕਾਰੀ ਲਈ ਜਾ ਸਕਦੀ ਹੈ। ਕੋਈ ਹੋਰ ਗੱਲ ਜੇ ਰਹਿ ਗਈ ਹੋਵੇ, ਵੈਸੇ ਤਾਂ ਤੁਸੀਂ ਬੜੇ ਵਿਸਥਾਰ ਨਾਲ ਇਕੱਲੇ ਇਕੱਲੇ ਵੀਜ਼ੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਆ, ਪਰ ਇਹਦੇ ਤੋਂ ਬਿਨਾਂ ਜੇ ਕੋਈ ਹੋਰ ਗੱਲ ਰਹਿੰਦੀ ਹੋਵੇ ਜੋ ਤੁਸੀਂ ਕਰਨੀ ਚਾਹੋ, ਦੱਸਣੀ ਚਾਹੋ, ਤਾਂ ਉਹਦੇ ਲਈ ਵੀ ਸਾਡਾ ਮੰਚ ਹਾਜ਼ਰ
ਹੈ। ਇਹਦੇ ਤੋਂ ਬਿਨਾਂ ਜੀ ਮੈਂ ਇੱਕ ਗੱਲ, ਜਿਹੜੇ ਸਰੋਤੇ ਇੰਡੀਆ ਤੋਂ ਸਟੂਡੈਂਟ ਵੀਜ਼ਾ ਲੈ ਕੇ ਇੱਥੇ ਆਉਣਾ ਚਾਹੁੰਦੇ ਆ, ਉਹਨਾਂ ਨੂੰ ਦੱਸ ਦੇਣਾ ਚਾਹੁੰਦਾ, ਜਿਹੜੇ ਪਲੱਸ ਟੂ ਕਰਦੇ ਆ, ਆਪਣੀ ਪਰਸੈਂਟੇਜ 70% ਤੋਂ ਉੱਪਰ ਮੇਨਟੇਨ ਕਰਕੇ ਰੱਖੋ, ਪਲੱਸ ਕੋਸ਼ਿਸ਼ ਕਰੋ ਵੀ ਤੁਹਾਡੇ ਕੋਲ 7 ਬੈਂਡ ਨੇ, ਅਤੇ ਗੈਪ ਸਟੱਡੀ ਦੇ ਵਿੱਚ ਮਿਨੀਮਮ ਹੋਣਾ ਚਾਹੀਦਾ। ਜਿਹੜੀ ਵੀ ਐਜੂਕੇਸ਼ਨ ਪ੍ਰੋਵਾਈਡਰ ਦੇ ਵਿੱਚ ਤੁਸੀਂ ਜਾ ਕੇ ਐਡਮਿਸ਼ਨ ਲੈਣੀ ਆ, ਉਹਦੀ ਰਿਸਰਚ ਤੁਸੀਂ ਆਪ ਕਰਨੀ ਆ, ਪਹਿਲਾਂ ਸਾਡੇ ਵਰਗੇ ਲੋਕਾਂ ਨੂੰ ਅਪਰੋਚ ਕਰਨ ਤੋਂ ਪਹਿਲਾਂ, ਕਿਉਂਕਿ ਇੰਟਰਵਿਊ ਤੁਹਾਡੀ ਹੋਣੀ ਹੈ। ਯੂਨੀਵਰਸਿਟੀਆਂ ਬੜੀਆਂ ਸਟ੍ਰਿਕਟ ਹੋ ਗਈਆਂ ਜੀ, ਜਦੋਂ ਡਿਮਾਂਡ ਵੱਧਦੀ ਆ ਫਿਰ ਉਹ ਵੀ ਮਲਾਈ ਲਾਉਣ ਲੱਗ ਜਾਂਦੇ ਆ, ਇਹ ਆਪਾਂ ਨੂੰ ਪਤਾ, ਕਿਉਂਕਿ ਸਟੂਡੈਂਟ ਵੀਜ਼ਾ ਬੜੇ ਵੱਡੇ ਪੱਧਰ 'ਤੇ ਇੱਥੇ ਵਿਕਦਾ, ਬੜੇ ਵੱਡੇ ਪੱਧਰ 'ਤੇ ਇੱਥੇ ਲੋਕ ਆਉਂਦੇ ਆ ਪੜ੍ਹਨ। ਇਸ ਕਰਕੇ ਇਹੀ ਕਹਿਣਾ ਚਾਹੂੰਗਾ, ਜਿਹੜੇ ਇੰਡੀਆ ਤੋਂ ਸਟੂਡੈਂਟ ਆ ਰਹੇ ਆ, ਇਹ ਨਾ ਸੋਚਣ ਵੀ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਹਰ ਇੱਕ ਨੂੰ ਮਿਲਦਾ, ਹਰ ਇੱਕ ਨੂੰ ਨਹੀਂ ਮਿਲਦਾ, ਜਿਹੜਾ ਜੈਨੂਅਨ ਸਟੂਡੈਂਟ ਆ ਉਹਨੂੰ ਮਿਲਦਾ। ਉਹ 'ਚ ਵੀ ਕੰਪੀਟੀਸ਼ਨ ਆ, ਜਿਹੜੀ ਵਧੀਆ ਪੜ੍ਹਾਈ ਕੀਤੀ ਹੋਈ ਆ ਅਤੇ ਵਧੀਆ ਯੂਨੀਵਰਸਿਟੀ 'ਚ ਜਾ ਰਿਹਾ ਉਹਨੂੰ ਸੌਖਾ ਮਿਲਦਾ।
ਸੋ ਭੇਡ ਚਾਲ ਤੋਂ ਬਚਣਾ ਚਾਹੀਦਾ, ਕਿਉਂਕਿ ਆਲੂ ਬੀਜਣ ਲੱਗ ਜਾਓ ਤਾਂ ਫਿਰ ਆਲੂ ਹੀ ਬੀਜੀ ਜਾਂਦੇ ਆ ਲੋਕ, ਅਤੇ ਜਦ ਤੱਕ ਫਿਰ GT ਰੋਡ 'ਤੇ ਢੇਰ ਹੀ ਨਹੀਂ ਕਰਨੇ ਪੈਂਦੇ। ਖਾਸ ਤੌਰ 'ਤੇ ਇਸ ਚੀਜ਼ ਤੋਂ ਬਚਿਆ ਜਾਵੇ ਅਤੇ ਆਪੋ ਆਪਣਾ ਰਾਹ ਚੁਣਿਆ ਜਾਵੇ, ਉਹ ਵੀ ਵਿਚਾਰ ਕੇ, ਦੇਖ ਕੇ, ਆਲੇ ਦੁਆਲੇ ਨਾਲੋਂ ਸਮਝ ਕੇ ਅਤੇ ਸਲਾਹਾਂ ਲੈ ਕੇ, ਤਾਂ ਹੀ ਕਿਤੇ ਜਾ ਕੇ PR ਵਾਲਾ ਰਾਹ ਪੱਧਰਾ ਹੋ ਸਕਦਾ, ਕਿਉਂਕਿ ਅਸਲ 'ਚ ਅੰਤ ਵਾਲਾ ਗੋਲ ਤਾਂ ਇਹੀ ਹੁੰਦਾ ਕਿ ਇੱਥੇ ਆ ਕੇ ਪੱਕੇ ਤੌਰ 'ਤੇ ਵਸਣਾ। ਜੀ, ਬਹੁਤ ਬਹੁਤ ਮਿਹਰਬਾਨੀ ਨਵਜੋਤ ਸਾਡੇ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਲਈ, ਅਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਤੁਹਾਡੇ ਨਾਲ ਸੰਪਰਕ 'ਚ ਰਹਾਂਗੇ। ਅੱਜ ਸਮਾਂ ਦੇਣ ਲਈ ਧੰਨਵਾਦ।
ਬਹੁਤ ਬਹੁਤ ਸ਼ੁਕਰੀਆ ਪ੍ਰੀਤਿੰਦਰ ਜੀ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।